ਮਿਆਦੀ ਪਦਾਰਥਾਂ ਚ ਦਾਵਾ ਕਰਨਾ ਇਹ ਯੋਗ ਨਹੀਂ। ਆਹ ਧਰਮ ਦੇ ਸੰਬੰਧ ਚ ਦਾਵਾ ਕਿਸ ਪ੍ਰਕਾਰ ਹੋਵੇ ਤਾਂ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ ਹੋਇਆ ਦਾਦੂ ਦਾਵਾ ਰੱਖ ਕੇ ਸਭ ਕੋ ਲਈਆ ਲੁੱਟ ਇੱਕੋ ਰਹਿਸੀ ਖਾਲਸਾ ਹੋਰ ਸਭ ਮਰਸੀ ਬੁੱਟ। ਮਹਾਰਾਜ ਕਹਿੰਦੇ ਪੰਥ ਦਾ ਦਾਵਾ ਹੈ ਧਰਮ ਦਾ ਦਾਵਾ ਸਿੱਖਾ ਇਹ ਤਾਂ ਚੰਗਾ ਪਰ ਜਿਹੜੇ ਸੰਸਾਰੀ ਮਾਇਆਵੀ ਦਾਅਵੇ ਨੇ ਇਹ ਨਹੀਂ ਕਰਨੇ ਚਾਹੀਦੇ। ਦਾਦੂ ਜੀ ਤਾਂ ਸਾਧੂ ਫਕੀਰ ਸਨ ਕੇਵਲ ਆਪ ਨੂੰ ਹੀ ਜਮਰਾਜ ਤੋਂ ਬਚਾਉਣ ਵਾਲੇ ਹੋਏ ਨੇ ਕਿਉਂਕਿ ਉਹ ਕੇਵਲ ਯੋਗੀ ਸਨ। ਇੱਧਰ ਗੁਰੂ ਘਰ ਵਿੱਚ ਰਾਜ ਤੇ ਯੋਗ ਦੋਵੇਂ ਨੇ ਜਿਨ੍ਹਾਂ ਦੇ ਬਲ ਨਾਲ ਅਸਾਂ ਨੇ ਇਸ ਲੋਕ ਦੇ ਜਮਰੂਪ ਤੁਰਕਾਂ ਤੇ ਪ੍ਰਲੋਕ ਚ ਧਰਮ ਰਾਜੇ ਦੇ ਦੰਡ ਤੋਂ ਆਪਣੇ ਪੰਥ ਨੂੰ ਬਚਾਉਣਾ ਔਰ ਇਸੇ ਪ੍ਰਕਾਰ ਅਸੀਂ ਹਰ ਰੋਜ਼ ਇਹੀ ਗੱਲ ਕਰਦੇ ਹਾਂ ਕਿ ਜਿਸ ਪ੍ਰਕਾਰ ਦਾਦੂ ਜੀ ਦਾ ਵਚਨ ਹੈ ਦੁਬਾਰਾ ਜੈਤ ਰਾਮ ਨੇ ਫਿਰ ਸੁਣਾ ਦਿੱਤਾ ਦਾਦੂ ਦਾਵਾ ਦੂਰ ਕਰ ਕਲਕਾ ਲੀਜੇ ਭਾਏ ਜੇ ਕੋ ਮਾਰਾ ਈਂਟ ਢੇਮ ਲੀਜੇ ਸੀਸ ਚੜਾਏ। ਕਹਿੰਦੇ ਦਾਵਾ ਦੂਰ ਕਰ ਦਿਓ ਕਿਉਂਕਿ ਜੇ ਕੋਈ ਇੱਟ ਜਾਂ ਅਰੋੜਾ ਸਿਰ ਚ ਮਾਰੇ ਤਾਂ ਚੁੱਪ ਕਰਕੇ ਸਹਿਣ ਕਰ ਲਓ ਦਾਦੂ ਜੀ ਨੇ ਲਿਖਿਆ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਦੋਹਰਾ ਸੁਣ ਕੇ ਕਹਿਣ ਲੱਗੇ ਤੁਹਾਡੇ ਜੇ ਸੰਤਾਂ ਵਾਸਤੇ ਹੈ ਸ਼ਸਤਰਧਾਰੀਆਂ ਵਾਸਤੇ ਤਾਂ ਅੱਜ ਕੱਲ੍ਹ ਦੇ ਸਮੇਂ ਮੁਤਾਬਕ ਇਸ ਤਰ੍ਹਾਂ ਦਾ ਪੜਿਆ ਕਰੋ ਦਾਦੂ ਦਾਵਾ ਰੱਖ ਕੇ ਕਲਕਾ ਲੀਜਾ ਭਾਏ ਜੇ ਕੋ ਮਾਰਾ ਈਂਟ ਢੇਮ ਪਾਥਰ ਹਨੈ ਰਸਾ। ਮਹਾਰਾਜ ਕਹਿੰਦੇ ਜੇ ਕੋਈ ਇੱਟ ਜਾਂ ਢੇਮ ਮਾਰੇ ਨਾ ਫਿਰ ਅਸੀਂ ਉਹਦਾ ਜਵਾਬ ਪੱਥਰ ਨਾਲ ਦੇਈਏ ਅਸੀਂ ਜੇ ਜਵਾਬ ਨਾ ਦਿੱਤਾ ਚੁੱਪ ਕਰਕੇ ਸਿਰ ਤੇ ਖਾਈ ਗਏ ਅਸੀਂ ਇਹੋ ਜਿਹੇ ਬਣਾਇਆ ਨੀ ਖਾਲਸੇ ਨੂੰ ਕਿ ਚੁੱਪ ਕਰਕੇ ਖਾਈ ਜਾਓ ਇਹ ਤਾਂ ਫਿਰ 500 ਸਾਲ ਤੋਂ ਪਹਿਲਾਂ ਵੀ ਕੰਮ ਚੱਲਿਆ ਆਉਂਦਾ। ਬੜੇ ਲੋਕਾਂ ਨੇ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੇ ਮੂਹਰੇ ਗਊਆਂ ਲਾ ਲੈਣੀਆਂ ਲੁੱਟ ਕੇ ਲੈ ਜਾਣਾ ਕਿਸੇ ਨੇ ਕੁਛ ਨਾ ਕਹਿਣਾ ਲੜਕੀਆਂ ਚੁੱਕਣੀਆਂ ਇਹ ਤਾਂ ਬਿਲਕੁਲ ਹੀ ਇੰਨਾ ਵੀ ਸਾਧਪੁਣਾ ਚੰਗਾ ਨਹੀਂ ਹੈ ਇਹ ਸਾਧਪੁਣਾ ਵੀ ਕਾਹਦਾ। ਇਸ ਕਰਕੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਇੱਥੇ ਦਾਅਵੇ ਬਾਰੇ ਗਿਆਨ ਦਿੱਤਾ ਜੈਤ ਰਾਮ ਮਹੰਤ ਦੇ ਤਾਏ। ਹੁਣ ਕਬੀਰ ਜੀ ਆਪਣੇ ਮਨ ਦੇ ਪ੍ਰਤੀ ਉਪਦੇਸ਼ ਸਲੋਕ ਉਚਾਰਨ ਕਰਦੇ ਨੇ ਮਨ ਦੇ ਪ੍ਰਤੀ ਉਚਾਰ ਕੇ ਸਾਨੂੰ ਸਮਝਾ ਰਹੇ ਕਬੀਰ ਪਾਲ ਸਮੂਹਾ ਸਰਵਰ ਭਰਾ ਪੀ ਨਾ ਸਕੈ ਕੋਈ ਨੀਰ
ਵਾਲਾ ਜੋ ਸਤਸੰਗਤ ਰੂਪ ਸਰੋਵਰ ਹੈ ਜਿਹਦੇ ਵਿੱਚ ਨਾਮ ਰੂਪ ਜਲ ਭਰਿਆ ਹੋਇਆ ਹੈ। ਹੁਣ ਕੋਈ ਵੀ ਨਿਭਾਗਾ ਆਦਮੀ ਜਿਹੜਾ ਉਸ ਸਤਸੰਗ ਰੂਪ ਸਰੋਵਰ ਤੋਂ ਨਾਮ ਰੂਪੀ ਜਲ ਪੀ ਨਹੀਂ ਸਕਦਾ ਸਾਰਿਆਂ ਦੇ ਕਰਮਾਂ 'ਚ ਨਹੀਂ ਹੈ ਇਹ ਅਥਵਾ ਕਹਿੰਦੇ ਸੰਸਾਰ ਰੂਪ ਸਰੋਵਰ ਹੈ ਬ੍ਰਹਮ ਲੋਕ ਇੰਦਰ ਲੋਕ ਸ਼ਿਵ ਲੋਕ ਵਿਸ਼ਨ ਲੋਕ ਆਦਿ ਇਹ ਵੱਟਾਂ ਨੇ ਇਹ ਸੰਸਾਰ ਸਰੋਵਰ ਚੇਤਨ ਦੇਵ ਰੂਪੀ ਜਲ ਨਾਲ ਲਬਾਲਬ ਭਰਿਆ ਹੋਇਆ ਪਰ ਹਰ ਕੋਈ ਆਦਮੀ ਉਸ ਚੇਤਨ ਦੇਵ ਰੂਪ ਜਲ ਨੂੰ ਪੀ ਨਹੀਂ ਸਕਦਾ। ਸਮੂਹ ਇੰਦਰੀਆਂ ਰੂਪ ਵੱਟਾਂ ਵਾਲਾ ਜੋ ਅੰਤਹਕਰਨ ਰੂਪ ਸਰੋਵਰ ਆਤਮਾ ਰੂਪ ਜਲ ਨਾਲ ਭਰਿਆ ਹੋਇਆ ਕੋਈ ਵੀ ਨਿਕਰਮਾ ਆਦਮੀ ਉਸ ਆਤਮਾ ਰੂਪ ਜਲ ਨੂੰ ਪੀ ਨਹੀਂ ਸਕਦਾ। ਭਾਗ ਵੱਡੇ ਤੈਂ ਪਾਇਓ ਤੂੰ ਭਰ ਭਰ ਪੀਓ ਕਬੀਰ ਹੇ ਮਨ ਤੂੰ ਵੱਡਿਆ ਭਾਗਾ ਵਾਲਾ ਕਿਉਂਕਿ ਤੈਨੇ ਇਸ ਆਤਮਾ ਰੂਪ ਜਲ ਨੂੰ ਪਾਇਆ ਹੈ। ਕਬੀਰ ਜੀ ਕਹਿੰਦੇ ਹੇ ਮਨ ਤੂੰ ਮਨ ਬੁੱਧੀ ਰੂਪ ਬੁੱਕ ਭਰ ਭਰ ਕੇ ਪੀਣਾ ਕਰ ਹੇ ਜੀਵ ਅਥਵਾ ਆਪਣੇ ਮਨ ਨੂੰ ਵੀ ਕਹਿੰਦਿਆਂ ਹੋਇਆ ਸਾਨੂੰ ਕਹਿ ਰਹੇ ਨੇ ਭਾਵ ਮਨ ਬੁੱਧੀ ਨੂੰ ਸਿਮਰਨ ਵਿੱਚ ਲਗਾ ਤੇ ਆਤਮਿਕ ਆਨੰਦ ਲੈਣਾ ਕਰ। ਇੱਕ ਪ੍ਰੇਮੀ ਨੇ ਪੁੱਛਿਆ ਸਰੀਰ ਕੈਸਾ ਹੁੰਦਾ ਹੈ ਅਤੇ ਪ੍ਰਭੂ ਦਾ ਨਾਮ ਕੈਸਾ ਹੈ ਸਰੀਰ ਕੈਸਾ ਹੈ ਤਾਂ ਉੱਤਰ ਦਿੰਦਿਆਂ ਹੋਇਆ ਫਰਮਾਉਂਦੇ ਨੇ ਬਰਾਗਮਈ ਉਪਦੇਸ਼ ਕਬੀਰ ਪ੍ਰਭਾਤੇ ਤਾਰੇ ਖਿਸ ਹੈ ਤਿਉਂ ਇਹੋ ਖਿਸ ਹੈ ਸਰੀਰ। ਕਬੀਰ ਜੀ ਕਹਿੰਦੇ ਜਿਵੇਂ ਸੂਰਜ ਦੇ ਉਦੇ ਹੋਣ ਨਾਲ ਪ੍ਰਭਾਤੇ ਸਵੇਰ ਸਾਰੀ ਤਾਰੇ ਖਿਸਕ ਜਾਂਦੇ ਨੇ ਤਾਂ ਤਿਵੇਂ ਕਾਲ ਰੂਪ ਸੂਰਜ ਦੇ ਉਦੇ ਹੋਣ ਨਾਲ ਇਹ ਸਰੀਰ ਵੀ ਖਿਸਕ ਜਾਂਦਾ ਹੈ। ਜਦੋਂ ਕਾਲ ਰੂਪੀ ਦਿਨ ਚੜ੍ਹਿਆ ਤਾਂ ਸਰੀਰ ਨੇ ਵੀ ਨਾਸ ਹੋ ਜਾਣਾ ਪਰ ਪਰਮੇਸ਼ੁਰ ਦੀ ਜਿਹੜੀ ਗੱਲ ਪੁੱਛਦੇ ਹੋ ਵਾਹਿਗੁਰੂ ਕੈਸਾ ਹੈ ਇਹ ਦੋਏ ਅੱਖਰ ਨਾ ਖਿਸ ਹੈ ਸੋ ਗਹਿ ਰਹਿਓ ਕਬੀਰ ਇਹ ਜਿਹੜੇ ਦੋ ਅੱਖਰ ਨੇ ਰਾ ਤੇ ਮਾ ਵਾਹਿਗੁਰੂ ਇਹ ਨਹੀਂ ਖਿਸਕਦੇ ਭਵਨਾਸ ਨਹੀਂ ਹੁੰਦੇ। ਇਸ ਕਰਕੇ ਮੈਂ ਕਬੀਰ ਇਹਨਾਂ ਦੋ ਅੱਖਰਾਂ ਨੂੰ ਗ੍ਰਹਿਣ ਕਰ ਰਿਹਾ। ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ। ਹਰ ਹਰ ਅੱਖਰ ਦੋਏ ਇਹ ਮਾਲਾ, ਜਪਤ ਜਪਤ ਭਏ ਦੀਨ ਦਿਆਲਾ। ਕਬੀਰ ਕੋਠੀ ਕਾਠ ਕੀ ਦਹਿ ਦਿਸ ਲਾਗੀ ਆਗ। ਹੁਣ ਕਬੀਰ ਜੀ ਕਥਨ ਕਰਦੇ ਨੇ ਜਿਵੇਂ ਪ੍ਰਤੱਖ ਵੇਦਾਂਤ ਸੰਮੇਲਨ ਕਾਲ ਵਿੱਚ ਪ੍ਰੇਮੀਆਂ ਨੇ ਇਕੱਤਰ ਹੋ ਕੇ ਸ਼ਤੀਰੀਆਂ ਵਗੈਰਾ ਰੱਖ ਕੇ ਕਾਠ ਦੀ ਕੋਠੀ ਬਣਾ ਲਈ ਅਤੇ ਮਹਾਤਮਾ ਜਨਾਂ ਨੇ ਆ ਕੇ ਪ੍ਰਚਾਰ ਸ਼ੁਰੂ ਕਰ ਦਿੱਤਾ। ਪਰ ਕੁਦਰਤ ਦੇ ਚੱਕਰ ਨਾਲ ਉਸ ਦੇ ਚਾਰੇ ਪਾਸੇ ਅੱਗ ਲੱਗ ਗਈ। ਉਸ ਵੇਲੇ ਕੀ ਹੋਇਆ ਫਿਰ? ਪੰਡਿਤ ਪੰਡਿਤ ਜਲ ਮੂਏ, ਮੂਰਖ ਉਭਰੇ ਭਾਗ। ਉਹ ਕਾਠ ਦੀ ਕੋਠੀ ਦੇ ਅੰਦਰ ਜੋ ਬੜੇ ਬੜੇ ਵਿਦਵਾਨ ਪੰਡਿਤ ਲੋਕ ਬੈਠੇ ਸੀ, ਉਹ ਪੰਡਿਤ ਆਪੋ ਵਿੱਚ ਅੱਗ ਦਾ ਵਿਚਾਰ ਕਰਦੇ ਹੋਏ, ਇਹ ਅੱਗ ਕਿੱਥੋਂ ਆਈ ਹੈ, ਕਿਹਨੇ ਲਗਾਈ ਹੈ, ਕਿਵੇਂ ਜਲੀ ਹੈ, ਇਹਨਾਂ ਸੋਚਾਂ ਵਿਚਾਰਾਂ ਦੇ ਕਰਦਿਆਂ ਕਰਦਿਆਂ ਵਿੱਚੇ ਹੀ ਜਲ ਕੇ ਮਰ ਗਏ। ਉਹਨਾਂ ਪੰਡਿਤਾਂ ਦੀ ਨਿਗਾਹ ਜੋ ਮੂਰਖ ਪੁਰਸ਼ ਸਨ, ਸਰੋਤਾ ਵਗੈਰਾ, ਉਹ ਦੌੜ ਕੇ ਛਾਲਾਂ ਮਾਰਦੇ ਹੋਏ ਬਾਹਰ ਨਿਕਲ ਗਏ, ਬਚ ਗਏ। ਅੰਤਰੀ ਭਾਵ ਚ ਕਹਿੰਦੇ ਨੇ ਕਬੀਰ ਕੋਠੀ ਕਾਠ ਕੀ ਦਹਿ ਦਿਸ ਲਾਗੀ ਆਗ। ਕਬੀਰ ਜੀ ਕਥਨ ਕਰਦੇ ਨੇ ਕਿ ਕਾਠ ਦੀ ਕੋਠੀ ਇਹ ਸੰਸਾਰ ਅਥਵਾ ਇਹ ਸਰੀਰ ਹੈ, ਇਹ ਸਰੀਰ ਵੀ ਕਾਠ ਦੀ ਕੋਠੀ ਹੈ, ਇਹਦੇ ਚਾਰੇ ਪਾਸੇ ਮਾਇਆ ਦੀ ਤ੍ਰਿਸ਼ਨਾ ਰੂਪੀ ਅੱਗ ਲੱਗੀ ਹੋਈ ਹੈ, ਅਥਵਾ ਕਹਿੰਦੇ ਕਾਲ ਰੂਪੀ ਅੱਗ ਲੱਗੀ ਹੋਈ ਹੈ ਇਹ ਸਰੀਰ ਨੂੰ। ਪੰਡਿਤ ਪੰਡਿਤ ਜਲ ਮੂਏ, ਮੂਰਖ ਉਭਰੇ ਭਾਗ। ਜੋ ਪੰਡਿਤ ਵਿੱਦਿਆ ਦੇ ਅਭਿਮਾਨ ਵਿੱਚ ਡੁੱਬੇ ਹੋਏ ਨੇ ਜਾਂ ਪਿੱਛੇ ਡੁੱਬੇ ਹੋਏ ਸੀ, ਜੋ ਪੰਡਿਤ ਕਥਾ ਕਰਕੇ ਦੇਹ ਦੇ ਆਸ ਵਿੱਚ ਡੁੱਬੇ ਹੋਏ ਨੇ, ਕੇਵਲ ਦੁੱਧ ਮਲਾਈਆਂ ਮੱਖਣ ਰਬੜੀ ਖਾਣ ਔਰ ਪਦਾਰਥਾਂ ਦੇ ਖਾਣ ਪੀਣ ਵਿੱਚ ਮਸਤ ਨੇ, ਉਹ ਸੜ ਕੇ ਮਰ ਗਏ। ਅਤੇ ਮੂਰਖ ਜੋ ਸੰਸਾਰੀ ਪੁਰਸ਼ ਨੇ, ਉਹ ਮੂੰਹ ਆਦਿਕ ਇੰਦਰੀਆਂ ਨੂੰ ਰੱਖ ਕੇ ਰੋਕ ਕੇ ਸੰਸਾਰ ਵੱਲੋਂ ਭੱਜ ਕੇ ਭਾਵ ਹਟ ਕੇ ਉੱਧਰ ਗਏ ਨੇ, ਤਾਂ ਉਹ ਬਚ ਗਏ। ਕਿਉਂਕਿ ਜਦੋਂ ਵੀ ਕੋਈ ਪੰਡਿਤ ਬੈਠਦਾ ਵਿਦਵਾਨ, ਉਹ ਦੂਜਿਆਂ ਨੂੰ ਕਮਲੇ ਹੀ ਗਿਣਦਾ, ਆਪਣੇ ਆਪ ਨੂੰ ਸਿਆਣਾ, ਦੂਜੇ ਨੂੰ ਪਤਾ ਹੀ ਕੱਖ ਨਹੀਂ ਹੈ। ਤਾਂ ਇਸ ਪ੍ਰਕਾਰ ਉਸੇ ਉਦਾਹਰਣ ਨੂੰ ਦੇ ਕੇ ਲਿਖਿਆ ਕਿ ਆਪਣੇ ਆਪ ਨੂੰ ਸਿਆਣਾ ਗਿਣਦਾ ਤਾਂ ਡੁੱਬ ਗਿਆ, ਜਿਨ੍ਹਾਂ ਨੂੰ ਮੂਰਖ ਗਿਣਦਾ ਸੀ ਉਹ ਬਚ ਗਏ। ਕਬੀਰ ਕੋਠੀ ਕਾਠ ਕੀ ਦਹਿ ਦਿਸ ਲਾਗੀ ਆਗ। ਕਬੀਰ ਜੀ ਕਥਨ ਕਰਦੇ ਨੇ ਦੇਹ ਕਾਠ ਦੀ ਕੋਠੀ ਵਾਂਗੂ ਹੈ, ਇਹਦੇ ਦਸਾਂ ਇੰਦਰੀਆਂ ਵਿੱਚ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ, ਅੱਖਾਂ ਵਿੱਚ ਸੁੰਦਰ ਰੂਪ ਨੂੰ ਦੇਖਣ ਦੀ ਅੱਗ ਲੱਗ ਰਹੀ, ਕੰਨਾਂ 'ਚ ਗੰਦੀਆਂ ਚੀਜ਼ਾਂ ਸੁਣਨ ਦੀ ਅੱਗ ਲੱਗੀ ਹੋਈ ਹੈ, ਨੱਕ ਵਿੱਚ ਖੁਸ਼ਬੂਆਂ ਲੈਣ ਦੀ ਅੱਗ ਲੱਗੀ ਹੈ, ਜ਼ਬਾਨ ਵਿੱਚ ਪਦਾਰਥਾਂ ਦੇ ਰਸ ਲੈਣ ਦੀ, ਚਮੜੀ ਵਿੱਚ ਸਪਰਸ਼ ਕਰਨ ਦੀ, ਇਤਿਆਦਿਕ ਸਾਰੀਆਂ ਇੰਦਰੀਆਂ ਨੂੰ ਵਿਸ਼ਿਆਂ ਰੂਪੀ ਅੱਗ ਲੱਗੀ ਹੋਈ ਹੈ। ਪੰਡਿਤ ਪੰਡਿਤ ਜਲ ਮੂਏ, ਮੂਰਖ ਉਭਰੇ ਭਾਗ। ਤਿੰਨਾਂ ਗੁਣਾਂ ਤੋਂ ਰਹਿਤ ਜੋ ਅਸਲ ਪੰਡਿਤ ਨੇ, ਸੋ ਪੰਡਿਤ ਜੋ ਤਿਹਾਂ ਗੁਣਾਂ ਕੀ ਪਾਂਡਵ ਤਾਰੈ, ਆਂਦਨ ਏਕੋ ਨਾਮ ਵਿਖਾਣਾ। ਉਹ ਜਿਹੜੇ ਪੰਡਾ ਬੁੱਧੀ ਵਾਲੇ ਸਿਆਣੇ ਸੀ, ਤਿੰਨਾਂ ਗੁਣਾਂ ਤੋਂ ਜਿਹੜਾ ਉੱਤੇ ਉੱਠ ਜੇ ਉਹਨੂੰ ਪੰਡਿਤ ਕਿਹਾ। ਉਹ ਪੰਡਿਤ ਤਾਂ ਸੰਸਾਰ ਵੱਲੋਂ ਦੌੜ ਕੇ ਬਚ ਗਏ। ਜੋ ਸੰਸਾਰੀ ਦੇਹ ਅਧਿਆਸੀ ਪੁਰਸ਼ ਸੀ, ਮੂੰਹ ਰੱਖ ਮੂੰਹ ਆਦਿਕਾਂ ਨੂੰ ਸਾਬਣ ਦੀਆਂ ਲਾ ਲਾ ਕੇ ਚੀਜ਼ਾਂ ਉਹ ਚਿੱਟਾ ਕਰਨ ਵਿੱਚ ਹੀ ਰਹੇ, ਸਾਫ਼ ਕਰਨ 'ਚ ਰਹੇ, ਉਹ ਸੰਸਾਰ ਦੇ ਵਿੱਚ ਹੀ ਸੜ ਕੇ ਮਰ ਗਏ। ਕਬੀਰ ਸੰਸਾ ਦੂਰ ਕਰ ਕਾਗਦ ਦੇਹ ਬਿਹਾਏ। ਕਬੀਰ ਜੀ ਕਥਨ ਕਰਦੇ ਪੰਡਿਤ ਤੇਰੇ ਚਿੱਤ ਵਿੱਚ ਜੋ ਸੰਸਾ ਹੈ ਕਿ ਕਰਮ ਕਾਂਡ ਦੇ ਕਰਨ ਨਾਲ ਹੀ ਸੰਸਾਰ ਤੋਂ ਤਰਨਾ ਹੁੰਦਾ ਹੈ, ਇਹ ਸੰਸੇ ਨੂੰ ਦੂਰ ਕਰਦੇ। ਧਰਮ ਸ਼ਾਸਤਰ ਦੇ ਕਾਗਜ਼ ਜਿਹੜੇ ਪੱਤਰਿਆਂ ਨੂੰ ਬਿਹਾਏ ਰੋੜਦੇ, ਕਿਉਂਕਿ ਧਰਮ ਸ਼ਾਸਤਰ ਵਿੱਚ ਕਿਹਾ ਹੈ ਕਿ ਕਰਮ ਕਾਂਡ ਹੀ ਲਿਖਿਆ ਹੋਇਆ ਹੈ, ਉਹ ਸਾਰਾ ਗੀਤਨਾ ਵੀ ਹੈ ਧਰਮ ਸ਼ਾਸਤਰ ਵਿੱਚ, ਜਾ ਕਰਕੇ ਕਿਤੇ ਵੀ ਪੜ੍ਹ ਲਓ ਤਾਂ ਕਰਮ ਕਾਂਡ ਬਹੁਤੇ ਲਿਖੇ ਹੋਏ ਨੇ ਕਿ ਪ੍ਰਾਣੀ ਦੇ ਮਰਨ ਪਿੱਛੋਂ ਦੀਵਾ ਜਗਾਵੇ, ਮੰਜਾ ਬਿਸਤਰਾ ਭਾਂਡੇ ਛੱਤਰੀਆਂ ਔਰ ਹੋਰ ਚੀਜ਼ਾਂ ਦੇਵੇ, ਆਹ ਕਰੇ, ਇਹ ਜ਼ਿਆਦਾ ਕਰਮ ਕਾਂਡ ਹੈ। ਉਹਦੇ ਪ੍ਰਤੀ ਕੋਈ ਪਾਠ ਨਹੀਂ, ਕੋਈ ਪੂਜਾ ਨਹੀਂ, ਬਸ ਕਰਮ ਕਾਂਡ ਕਰਨਾ ਜ਼ਿਆਦਾ, ਘੜੇ ਭੰਨਣੇ, ਡੱਕੇ ਤੋੜ ਆਉਣੇ, ਹੋਰ ਬਹੁਤ ਸਾਰੇ ਵਹਿਮਾਂ ਭਰਮਾਂ 'ਚ ਪਏ ਰਹਿਣਾ। ਇਹ ਸਾਰੇ ਜਿਹੜੇ ਵਹਿਮ ਭਰਮ ਨੇ, ਇਹਨਾਂ ਤੋਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਰੋਕਿਆ। ਇਸ ਕਰਕੇ ਉਹ ਜਿਹੜੇ ਵਹਿਮ ਦੇ ਵਿੱਚ ਪੈਣ ਵਾਲੇ ਲੋਕ ਨੇ, ਕਹਿੰਦੇ ਉਹ ਹਮੇਸ਼ਾ ਰੁੜ ਜਾਂਦੇ ਨੇ। ਕਹਿੰਦੇ ਤੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਦੇ, ਸੰਸੇ ਦੂਰ ਕਰ ਦੇ। ਬਾਵਨ ਅੱਖਰ ਸੋਧ ਕੈ ਹਰ ਚਰਨੀ ਚਿਤ ਲਾਏ। ਸੰਸਕ੍ਰਿਤ ਦੇ ਜੋ 52 ਅੱਖਰ ਨੇ ਉਹਨਾਂ ਅੱਖਰਾਂ ਦਾ ਸਿਧਾਂਤ ਸੋਧ ਕੇ ਵਿਚਾਰ ਕੇ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਚਿੱਤ ਲਗਾਉਣਾ ਕਰ। ਕਿਉਂਕਿ ਭਗਤ ਕਬੀਰ ਜੀ ਨੇ ਜੋ ਜ਼ਿਆਦਾ ਸਮਾਂ ਕਾਸ਼ੀ 'ਚ ਰਹੇ ਔਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਣ ਤੋਂ ਥੋੜ੍ਹੇ ਸਮੇਂ ਬਾਅਦ ਹੀ ਸਰੀਰ ਤਿਆਗ ਦਿੱਤਾ। ਇਸ ਕਰਕੇ ਇੱਥੇ ਇਹ ਤਰਕ ਨਹੀਂ ਕਰਨੀ ਕਿ ਭਗਤ ਜੀ ਨੇ 35 ਅੱਖਰ ਕਿਉਂ ਨਹੀਂ ਕਹੇ, ਭਗਤ ਜੀ ਨੇ ਗੁਰਮੁਖੀ ਅੱਖਰ ਕਿਉਂ ਨਹੀਂ ਕਹੇ, ਕਿਉਂਕਿ ਉਹਨਾਂ ਸਮੇਂ ਵਿੱਚ ਜਿਹੜੀ ਬੋਲੀ ਚੱਲਦੀ ਉਹਨਾਂ ਨੇ ਉਹੀ ਲਿਖਣੀ ਹੈ, ਫਰਕ ਕੋਈ ਨਹੀਂ ਹੁੰਦਾ। ਤੋ ਸਮੇਂ ਸਮੇਂ ਅਨੁਸਾਰ ਬੋਲੀ, ਮਹਾਰਾਜ ਨੇ ਸਾਨੂੰ ਗੁਰਮੁਖੀ ਅੱਖਰ ਦਿੱਤੇ। ਉਦੋਂ ਸੰਸਕ੍ਰਿਤ ਜ਼ਿਆਦਾ ਪੜ੍ਹਦੇ ਲੋਕ, ਕਬੀਰ ਸੰਤ ਨਾ ਛੱਡੈ ਸੰਤਈ ਜੋ ਕੋਟਕ ਮਿਲੈ ਸੰਤ। ਕਬੀਰ ਜੀ ਕਥਨ ਕਰਦੇ ਨੇ ਸੰਤ ਜਨ ਆਪਣੀ ਸੰਤਤਾਈ ਨੂੰ ਕਦੇ ਨਹੀਂ ਛੱਡਦੇ, ਭਾਵੇਂ ਕਰੋੜਾਂ ਹੀ ਨਾਸਤਕ ਲੋਕ ਉਹਨਾਂ ਨੂੰ ਮਿਲ ਜਾਣ, ਪਰ ਉਹ ਕਦੇ ਜਿਹੜਾ ਸੰਤ ਪੁਣਾ ਨਾ ਇਹਦਾ ਤਿਆਗ ਨਹੀਂ ਕਰਦੇ। ਮਰਿਆਗਰ ਭੁਜੰਗਮ ਵੇਢਿਓ ਤਾਂ ਸੀਤਲਤਾ ਨਾ ਤਜੰਤ। ਬੇਸ਼ੱਕ ਭੁਜੰਗਮਾਂ ਸੱਪਾਂ ਨੇ ਮਲਿਆਗਰ ਚੰਦਨ ਦੇ ਬੂਟੇ ਨੂੰ ਘੇਰਾ ਪਾ ਕੇ ਵੇਢਿਓ ਢੱਕਿਆ ਹੋਇਆ ਹੁੰਦਾ, ਪਰ ਉਹ ਚੰਦਨ ਆਪਣੀ ਸੀਤਲਤਾ ਨੂੰ ਤਿਆਗਦਾ ਨਹੀਂ। ਦਾ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਇਸੇ ਤਰ੍ਹਾਂ ਹੀ ਸੰਤ ਚੰਦਨ ਦੇ ਬੂਟੇ ਸਮਾਨ ਹੈ ਅਤੇ ਦੁਸ਼ਟ ਪੁਰਸ਼ ਸੱਪ ਵਾਂਗੂ ਹੈ, ਪਰ ਦੁਸ਼ਟਾਂ ਦੀ ਸੰਗਤ ਹੋਣ ਕਰਕੇ ਵੀ ਸੰਤ ਆਪਣੀ ਸ਼ਾਂਤੀ ਰੂਪ ਸੀਤਲਤਾ ਨੂੰ ਤਿਆਗਦੇ ਨਹੀਂ। ਸਾਧਕ ਸੰਗਤ ਮਹਿ ਰਹੇ ਤਿਸ ਨਾ ਵਿਕਾਰ ਲਗੰਤ, ਜਿਉਂ ਚੰਦਨ ਸਰਪਨ ਵਿਖੇ ਸੀਤਲਤਾ ਨਾ ਤਜੰਤ। ਜੇ ਪੂਰਨ ਬੀਤਰਾਗ ਮਹਾਤਮਾ ਨੂੰ ਸੰਗਤ ਵਿੱਚ ਵੀ ਬਿਠਾ ਦਿਓ ਫਿਰ ਵੀ ਉਹਦੇ 'ਤੇ ਅਸਰ ਨਹੀਂ ਹੈ। ਜਿਵੇਂ ਚੰਦਨ ਦੇ ਦੁਆਲੇ ਸੱਪ ਲਿਪਟ ਜਾਣ ਤੋਂ ਚੰਦਨ ਨੂੰ ਕੋਈ ਅਸਰ ਨਹੀਂ ਨਾ ਪੈਂਦਾ, ਉਹ ਤਾਂ ਠੰਡ ਹੀ ਦਿੰਦਾ, ਉਹ ਉਹਨੂੰ ਕਿਹੜਾ ਜ਼ਹਿਰ ਚੜ੍ਹਦੀ ਹੈ। ਇਸੇ ਤਰ੍ਹਾਂ ਮਹਾਤਮਾ ਜੇ ਚਲੇ ਵੀ ਜਾਣ, ਜੇ ਅਚਾਨਕ ਬੇਸਵਾ ਦੁਆਰੇ ਖੜ੍ਹੇ ਵੀ ਹੋ ਗਏ ਜਾ ਕੇ ਗਣਕਾ ਪਾਪਣ ਦੇ ਦਰਵਾਜ਼ੇ 'ਤੇ, ਤਾਂ ਉਹਨੂੰ ਹੱਥੋਂ ਤੋਤਾ ਦੇ ਕੇ ਰਾਮ ਰਾਮ ਕਹਾ ਕੇ ਤਾਰ ਵੀ ਦਿੱਤਾ, ਇਹ ਨਹੀਂ ਕਿ ਜਾ ਕੇ ਉੱਥੇ ਡੋਲ ਗਏ। ਤੋ ਇਸ ਕਰਕੇ ਇੱਥੇ ਉਦਾਹਰਣ ਦੇ ਦਿੱਤੀ ਨਾਲ ਚੰਦਨ ਦੇ ਬੂਟੇ ਦੇ। ਕਬੀਰ ਮਨ ਸੀਤਲ ਭਾਇਆ ਪਾਇਆ ਬ੍ਰਹਮ ਗਿਆਨ। ਕਬੀਰ ਜੀ ਹੁਣ ਕਥਨ ਕਰਦੇ ਨੇ ਜਿਸ ਵੇਲੇ ਗੁਰਾਂ ਦੀ ਕਿਰਪਾ ਨਾਲ ਮੈਨੇ ਕਹਿੰਦੇ ਬ੍ਰਹਮ ਗਿਆਨ ਪਾਇਆ, ਉਸ ਵੇਲੇ ਮੇਰਾ ਮਨ ਸੀਤਲ ਹੋ ਗਿਆ, ਸ਼ਾਂਤ ਹੋ ਗਿਆ, ਠੰਡਾ ਪੈ ਗਿਆ ਵਿਸ਼ਿਆਂ ਵਿਕਾਰਾਂ ਦੀ ਅੱਗ ਵੱਲੋਂ, ਵਿਸ਼ਿਆਂ ਵੱਲੋਂ ਜੋੜਨ ਵੱਲੋਂ, ਹੁਣ ਸ਼ਾਂਤ ਹੈ, ਹੁਣ ਅਕਲ ਆ ਗਈ ਇਹਨੂੰ। ਦੁਨਿਆਵੀ ਲੋਕ ਕਹਿੰਦੇ ਨੇ ਹੁਣ ਇਹ ਪੈਸੇ ਇਕੱਠੇ ਕਰਦਾ, ਮਿਹਨਤ ਕਰਦਾ, ਜੋੜਦਾ, ਇਹਨੂੰ ਅਕਲ ਆ ਗਈ। ਪਰ ਗੁਰੂ ਨਾਨਕ ਸਾਹਿਬ ਦਾ ਘਰ ਕਹਿੰਦਾ ਨਹੀਂ, ਇਹਨੂੰ ਅਕਲ ਨਹੀਂ ਆਈ, ਕਿਉਂਕਿ ਇਹਨੇ ਅਸਲੀ ਧਨ ਤਾਂ ਜੋੜਿਆ ਹੀ ਨਹੀਂ, ਇਹਨੇ ਤਾਂ ਨਕਲੀ ਧਨ ਇਕੱਠਾ ਕਰਨ ਵਿੱਚ ਜ਼ੋਰ ਦਿੱਤਾ ਹੋਇਆ। ਅਫਸੋਸ ਕਿ ਇਹਨੇ ਛੱਡ ਕੇ ਚਲੇ ਜਾਣਾ ਇਹਨੂੰ, ਫਿਰ ਨਾਮ ਧਨ ਤੋਂ ਬਿਨਾਂ ਅੱਗੇ ਜਾ ਕੇ ਚੋਟਾਂ ਪੈਣਗੀਆਂ ਇਸਨੂੰ। ਜਿਨ ਜਵਾਲਾ ਜੱਗ ਜਾ ਰਿਹਾ ਸੋ ਜਨ ਕੇ ਉਦਕ ਸਮਾਨ। ਜਿਸ ਮਾਇਆ ਦੀ ਤ੍ਰਿਸ਼ਨਾ ਰੂਪੀ ਜਵਾਲਾ ਅੱਗ ਨੇ, ਕਾਲ ਰੂਪ ਅਗਨੀ ਨੇ ਸਾਰੇ ਜਗਤ ਨੂੰ ਸਾੜਿਆ, ਉਹ ਅਗਨੀ ਮੈਂ ਕਬੀਰ ਜਨ ਨੂੰ ਕਹਿੰਦੇ ਜਲ ਦੇ ਸਮਾਨ ਹੈ, ਭਾਵ ਉਹ ਅਗਨੀ ਮੈਨੂੰ ਰੰਚਕ ਮਾਤਰ ਵੀ ਦੁੱਖ ਨਹੀਂ ਦੇ ਸਕਦੀ। ਕਬੀਰ ਸਾਰੀ ਸਿਰਜਣਹਾਰ ਕੀ ਜਾਣੈ ਨਾਹੀ ਕੋਈ। ਕਬੀਰ ਜੀ ਕਹਿੰਦੇ ਨੇ ਸਿਰਜਣਹਾਰ ਪਰਮਾਤਮਾ ਦੀ ਜੋ ਇਹ ਸੰਸਾਰ ਰੂਪੀ ਸਾਰੀ ਹੈ, ਸਾਰੀ ਦਾ ਭਾਵ ਹੈ ਬਾਜੀ, ਚੌਂਪੜ ਦੀ ਬਾਜੀ, ਇਸ ਦੇ ਆਦਿ ਅੰਤ ਨੂੰ ਕੋਈ ਨਹੀਂ ਜਾਣ ਸਕਦਾ ਕਿ ਇਹ ਉਤਪੰਨ ਕਦੋਂ ਹੋਈ ਸੀ ਅਤੇ ਇਹਦੀ ਜੋ ਪਰਲੋਂ ਕਦੋਂ ਹੋਣੀ ਹੈ। ਫਿਰ ਤਵਾਰ ਨਾ ਜੋਗੀ ਜਾਣੈ ਉਦੋਂ ਤਮਾਹੂ ਨਾ ਕੋਈ, ਜਾ ਕਰਤਾ ਸੇਠੀ ਕਹੋ ਸਾਜੇ ਆਪੇ ਜਾਣੈ ਸੋਈ। ਵਿਸ਼ਿਸ਼ਟ ਪੁਰਾਣ ਜਿਵੇਂ ਲਿਖਿਆ ਕਿ ਰਾਜਾ ਵਿਪਸਥਿਤ ਚਾਰ ਰੂਪ ਧਾਰ ਕੇ ਚਾਰੇ ਹੀ ਦਿਸ਼ਾ ਵਿੱਚ ਸ੍ਰਿਸ਼ਟੀ ਦਾ ਅੰਤ ਲੈਣ ਵਾਸਤੇ ਗਿਆ ਸੀ, ਪਰ ਅੰਤ ਲੈ ਨਹੀਂ ਸਕਿਆ, ਅੰਤ ਲੈਂਦਾ ਲੈਂਦਾ ਆਪ ਹੀ ਮਰ ਗਿਆ। ਇਹ ਸ੍ਰਿਸ਼ਟੀ ਰੂਪ ਬਗੀਚੀ ਸਿਰਜਣਹਾਰ ਵਾਹਿਗੁਰੂ ਦੀ ਆਪਣੀ ਸਿਰਜੀ ਭਾਵ ਰਚੀ ਹੋਈ ਹੈ, ਇਸ ਦੇ ਭੇਦ ਨੂੰ ਕੋਈ ਅਗਿਆਨੀ ਪੁਰਸ਼ ਨਹੀਂ ਜਾਣ ਸਕਦਾ। ਕਹਿ ਜਾਣੈ ਆਪਣ ਧਨੀ ਕਹਿ ਦਾਸ ਦੀਵਾਨੀ ਹੋਏ। ਇਸ ਦਾ ਧਨੀ ਮਾਲਕ ਜੋ ਪ੍ਰਭੂ ਹੈ, ਕਹਿ ਤੋਂ ਭਾਵ ਹੁੰਦਾ ਜਾਂ ਤਾਂ ਉਹ ਆਪ ਇਸ ਦੇ ਭੇਦ ਨੂੰ ਜਾਣਦਾ ਅਥਵਾ ਜਾਂ ਮਸਤਾਨੇ ਜੋ ਪ੍ਰਭੂ ਦੇ ਦਾਸ ਨੇ ਉਹ ਇਸ ਦੇ ਭੇਦ ਨੂੰ ਜਾਣਦੇ ਨੇ। ਹੋਰ ਕੋਈ ਇਹਦੇ ਭੇਦ ਨੂੰ ਜਾਣ ਨਹੀਂ ਸਕਿਆ ਅੱਜ ਤੱਕ ਕਿ ਇਹਦਾ ਭੇਦ ਹੈ ਕੀ। ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈ ਸਭ ਭੂਲ। ਕਬੀਰ ਜੀ ਕਥਨ ਕਰਦੇ ਨੇ ਬੜੀ ਚੰਗੀ ਗੱਲ ਹੋਈ ਹੈ, ਜੋ ਵਾਹਿਗੁਰੂ ਦਾ ਡਰ ਹਿਰਦੇ 'ਚ ਆ ਗਿਆ, ਜਿਸ ਡਰ ਕਰਕੇ ਸੰਸਾਰ ਦੀ ਦਿਸ਼ਾ ਤੋਂ ਭਾਵ ਸੰਸਾਰ ਦੀ ਤਰਫ਼ ਸਾਰੀ ਭੁੱਲ ਗਈ, ਪਦਾਰਥਾਂ ਦੇ ਖਾਣ ਪੀਣ ਦੀ ਸਾਰੀ ਦਿਸ਼ਾ ਤੋਂ ਭਾਵ ਹਾਲਤ ਭੁੱਲ ਗਈ ਹੈ, ਦਸਾਂ ਇੰਦਰੀਆਂ ਦੇ ਸਾਰੇ ਵਿਸ਼ੇ ਸੁੱਖ ਭੁੱਲ ਗਏ ਨੇ। ਓਰਾ ਗਰ ਪਾਣੀ ਪਾਇਆ ਜਾਏ ਮਿਲਿਓ ਟਲਕੂਲ। ਦ੍ਰਿਸ਼ਟਾਂਤ ਦਿੰਦੇ ਨੇ ਜਿਵੇਂ ਸੂਰਜ ਦੀਆਂ ਕਿਰਨਾਂ ਲੱਗਣ ਨਾਲ ਜਿਹੜਾ ਗੜਾ ਹੁੰਦਾ ਉਹ ਗਲ ਕੇ ਔਲਾ ਕਹਿੰਦੇ, ਜਾਂ ਔਲੇ ਪੈਂਦੇ ਬਰਸਾਤ 'ਚ ਜਾਂ ਗੜੇ ਪੈਂਦੇ ਨੇ ਉਹ ਗਲ ਕੇ ਕਹਿੰਦੇ ਪਾਣੀ ਰੂਪ ਹੋ ਜਾਂਦਾ। ਉਹਨਾਂ ਉਹ ਪਾਣੀ ਢਲ ਕੇ ਚੱਲ ਕੇ ਨਦੀਆਂ ਰਾਹੀਂ ਸਮੁੰਦਰ 'ਚ ਜਾ ਮਿਲਦਾ। ਇਸੇ ਪ੍ਰਕਾਰ ਦਾ ਦ੍ਰਿਸ਼ਟਾਂਤ ਦਿੰਦਿਆਂ ਹੋਇਆਂ ਕਹਿੰਦੇ ਨੇ, ਤਿਵੇਂ ਗੁਰੂ ਰੂਪ ਸੂਰਜ ਦੀਆਂ ਉਪਦੇਸ਼ ਰੂਪੀ ਕਿਰਨਾਂ ਲੱਗਣ ਨਾਲ ਗੜੇ ਵਾਂਗੂ ਵੱਖਰੀ ਉਪਾਧੀ ਵਾਲਾ ਜੀਵ ਗਲ ਕੇ ਭਾਵ ਦੇਹ ਦੇ ਆਸ ਛੱਡ ਕੇ ਪਾਣੀ ਭਾਇਆ ਪਾਣੂ ਪਾਣੀ ਵਾਂਗੂ ਇਹ ਨਿਮਰਤਾ ਗੁਣ ਵਾਲਾ ਹੋ ਜਾਂਦਾ। ਉਹ ਚੱਲ ਕੇ ਭਾਵ ਭਜਨ ਸਿਮਰਨ ਕਰਕੇ ਨਦੀ ਜੋ ਈਸ਼ਵਰ ਦੀ ਉਪਾਸ਼ਨਾ ਰਾਹੀਂ ਬ੍ਰਹਮ ਰੂਪ ਸਮੁੰਦਰ ਵਿੱਚ ਜਾ ਕੇ ਫਿਰ ਮਿਲ ਜਾਂਦਾ। ਕਬੀਰਾ ਧੂਰ ਸਕੇਲ ਕੈ ਪੁਰੀਆ ਬੰਧੀ ਦੇਹ। ਕਬੀਰ ਜੀ ਕਥਨ ਕਰਦੇ ਨੇ ਪੁਰੀਆ ਜੋ ਪੂਰਨ ਪਰਮਾਤਮਾ ਰੂਪ ਘੁਮਿਆਰ ਨੇ, ਪੰਜਾਂ ਤੱਤਾਂ ਰੂਪ ਧੂਰ, ਧੂਰ ਤੋਂ ਭਾਵ ਮਿੱਟੀ ਨੂੰ ਸਕੇਲ ਕੈ ਇਕੱਠੀ ਕਰਕੇ ਇਹ ਦੇਹ ਰੂਪ ਪੁਰੀਆ ਤੋਂ ਭਾਵ ਪੁਤਲੀ, ਪੁਰੀ ਤੋਂ ਭਾਵ ਨਗਰੀ ਬੰਧੀ ਹੈ, ਬਣਾਈ ਹੈ। ਦਿਵਸ ਚਾਰ ਕੋ ਪੇਖਣਾ ਅੰਤ ਖੇਹੇ ਕੀ ਖੇਹੇ। ਇਹ ਦੇਹ ਦਾ ਜਿਹੜਾ ਆਨੰਦ ਚਾਰ ਕੁ ਦਿਨ ਦਾ ਭਾਵ ਕੋਈ ਇੱਕ ਦਿਨ ਵੇਖਣ ਵਿੱਚ ਆਉਂਦਾ ਹੈ। ਪੰਜਾਂ ਤੱਤਾਂ ਰੂਪ ਜਿਹੜੀ ਮਿੱਟੀ ਦੀ ਰਚੀ ਦੇਹ ਅੰਤ ਨੂੰ ਖੇਹ ਮਿੱਟੀ ਰੂਪੀ ਹੋ ਜਾਂਦੀ ਹੈ, ਇਸ ਕਰਕੇ ਤੂੰ ਇਸ ਵੱਲ ਪੇਖਣਾ ਵੇਖਣਾ ਨਾ ਕਰ। ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ। ਕਬੀਰ ਜੀ ਕਥਨ ਕਰਦੇ ਨੇ ਸੂਰਜ ਚੰਦਰਮਾ ਦੇ ਪਹਿਰਿਆਂ ਵਿੱਚ ਹੀ ਸਾਰੀਆਂ ਦੇਹਾਂ ਪ੍ਰਗਟ ਹੋਈਆਂ ਨੇ। ਕੋਈ ਰਾਤ ਨੂੰ, ਕੋਈ ਦਿਨੇ ਪੈਦਾ ਹੋਇਆ, ਕੋਈ ਹਨੇਰ ਪੱਖ 'ਚ ਹੋਇਆ, ਕੋਈ ਚਾਨਣ ਪੱਖ ਵਿੱਚ ਹੋਇਆ, ਵੱਖੋ ਵੱਖਰੇ ਸਾਰੇ ਜਣੇ ਆਪੋ ਆਪਣੇ ਸਮੇਂ ਅਨੁਸਾਰ ਸੰਸਾਰ ਦੇ ਵਿੱਚ ਆ ਕੇ ਪੈਦਾ ਹੋਏ ਨੇ। ਕੋਈ ਤਾਂ ਸੂਰਜ ਦੇ ਪਹਿਰੇ 'ਚ ਭਾਵ ਦਿਨੇ, ਕੋਈ ਚੰਦਰਮਾ ਦੇ ਪਹਿਰੇ ਰਾਤ ਨੂੰ। ਇਸ ਪ੍ਰਕਾਰ ਸੂਰਜ ਚੰਦਰਮਾ ਦੇ ਸਮਾਨ ਪ੍ਰਕਾਸ਼ਵਾਨ ਸਾਰੀਆਂ ਮਨੁੱਖ ਦੀਆਂ ਪ੍ਰਗਟ ਹੋਈਆਂ ਨੇ। ਅਥਵਾ ਕੋਈ ਸੂਰਜ ਬੰਸੀ ਹੈ ਅਤੇ ਕੋਈ ਚੰਦਰਮਾ ਬੰਸੀ ਹੈ, ਇਹਨਾਂ ਦੇਹਾਂ ਵਿੱਚ ਪ੍ਰਗਟ ਹੋਇਆ ਉਹਨਾਂ ਬੰਸਾਂ 'ਚ ਆ ਕੇ, ਕਿਉਂਕਿ ਸੰਸਾਰ ਵਿੱਚ ਸੂਰਜ ਅਤੇ ਚੰਦਰਮਾ ਦੋ ਹੀ ਬੰਸਾਂ ਨੇ। ਕੋਈ ਸੂਰਜ ਬੰਸੀ ਕਹਾਉਂਦਾ ਹੈ, ਜਿਵੇਂ ਰਾਮ ਚੰਦਰ ਜੀ ਦੇ ਕੋਲ ਜਿਹੜੀ ਹੈ ਸ਼ੁਰੂ ਤੋਂ ਲੈ ਕੇ ਇਹ ਸੂਰਜ ਬੰਸੀ ਕਹਾਉਂਦੇ ਨੇ। ਕ੍ਰਿਸ਼ਨ ਜੀ ਦੀ ਕੋਲ ਜਿਹੜੀ ਹੈ ਇਹ ਚੰਦਰਮਾ ਬੰਸੀ ਹੈ। ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਭ ਖੇ। ਗੁਰਾਂ ਦੁਆਰੇ ਗੋਬਿੰਦ ਦੇ ਮਿਲੇ ਬਿਨਾਂ, ਗੁਰਾਂ ਅਤੇ ਗੋਬਿੰਦ ਦੋਹਾਂ ਦੇ ਮਿਲੇ ਤੋਂ ਬਿਨਾਂ ਸਾਰੀਆਂ ਦੇਹਾਂ ਜਿਹੜੀਆਂ ਪਲਟ ਕੇ ਉਲਟ ਕੇ ਅਰਥਾਤ ਬਿਰਧ ਹੋ ਕੇ ਖੇ ਰੂਪ ਹੋ ਜਾਂਦੀਆਂ ਨੇ। ਜਦੋਂ ਤੱਕ ਸਤਿਗੁਰੂ ਜੀ ਨਹੀਂ ਮਿਲਦੇ ਤਦੋਂ ਤੱਕ ਇਹ ਖੇ ਹੀ ਬਣਿਆ ਰਹਿੰਦਾ। ਪਲਟ ਕੇ ਅਰਥਾਤ ਆਪਣੀ ਉਮਰ ਨੂੰ ਭੋਗ ਕੇ ਸਾਰੀਆਂ ਦੇਹਾਂ ਖਾਕ ਰੂਪ ਹੋ ਜਾਂਦੀਆਂ ਨੇ। ਜਹਿ ਅਨ ਪਾਉ ਤਹਿ ਭੈ ਨਹੀਂ, ਜਹਿ ਪਾਉ ਤਹਿ ਹਰ ਨਾਹ। ਹੁਣ ਕਹਿੰਦੇ ਨੇ ਜਹਿ ਜਿਸ ਅੰਤਹਿ ਕਰਨ ਵਿੱਚ ਅਨ ਪਾਉ ਤੋਂ ਭਾਵ ਸਰੂਪ ਪ੍ਰਭੂ ਦਾ ਯਥਾਰਥ ਗਿਆਨ ਅਰਥਾਤ ਅਪਰੋਖ ਗਿਆਨ ਹੈ, ਤਹਿ ਤੋਂ ਭਾਵ ਉਸ ਅੰਤਹਿ ਕਰਨ ਵਿੱਚ ਜਮਾਂ ਦਾ ਡਰ ਨਹੀਂ, ਜਿੱਥੇ ਪ੍ਰਤੱਖ ਸਾਹਮਣੇ ਪ੍ਰਕਾਸ਼ ਹਿਰਦੇ 'ਚ ਹੋ ਗਿਆ, ਗਿਆਨ ਹੋ ਗਿਆ, ਉੱਥੇ ਹੁਣ ਕੋਈ ਡਰ ਨਹੀਂ। ਜਿਸ ਅੰਤਹਿ ਕਰਨ ਵਿੱਚ ਹਰੀ ਨਾਮ ਨਹੀਂ ਹੈ, ਹਰੀ ਦਾ ਸਾਖਿਆਤ ਦਰਸ਼ਨ ਨਹੀਂ ਹੈ, ਉਸ ਅੰਤਹਿ ਕਰਨ ਵਿੱਚ ਜਨਮ ਮਰਨ ਦਾ ਜਮਾਂ ਦਾ ਡਰ ਬਣਿਆ ਹੀ ਰਹਿੰਦਾ। ਕਹਿਓ ਕਬੀਰ ਵਿਚਾਰ ਕਹਿ ਸੰਤ ਸੁਣੋ ਮਨ ਮਾਹ। ਕਬੀਰ ਜੀ ਕਥਨ ਕਰਦੇ ਨੇ ਮੈਂ ਸਿਧਾਂਤ ਵਿਚਾਰ ਕੇ ਕਿਹਾ, ਇਸ ਲਈ ਹੈ ਸੰਤੋ ਤੁਸੀਂ ਮੇਰੇ ਸਿਧਾਂਤ ਨੂੰ ਸੁਣ ਕੇ ਮਨ ਵਿੱਚ ਧਾਰਨਾ ਕਰੋ ਇਸ ਗੱਲ ਨੂੰ। ਇੱਕ ਪ੍ਰੇਮੀ ਨੇ ਆ ਕੇ ਪੁੱਛਿਆ, ਭਗਤ ਜੀ ਸੰਸਾਰ ਵਿੱਚ ਸੁਖੀ ਕੌਣ ਹੁੰਦੇ ਨੇ? ਕਬੀਰ ਜੀ ਨੇ ਕਿਹਾ ਕਿ ਗਿਆਨੀ ਅਤੇ ਅਗਿਆਨੀ ਇਹ ਦੋਨੋਂ ਹੀ ਸੁਖੀ ਹੁੰਦੇ ਨੇ। ਕਹਿੰਦੇ ਇਹ ਕਿਵੇਂ ਗਿਆਨੀ ਕਿਵੇਂ ਸੁਖੀ ਹੋ ਗਿਆ ਅਤੇ ਅਗਿਆਨੀ ਕਿਵੇਂ ਸੁਖੀ ਹੈ। ਹੁਣ ਕਬੀਰ ਜੀ ਫਰਮਾਉਂਦੇ ਨੇ ਕਬੀਰ ਜਿਨ੍ਹੋਂ ਕਿਸ ਜਾਣਿਆ ਨਹੀਂ ਤਿੰਨ ਸੁੱਖ ਨੀਂਦ ਬਿਹਾਏ। ਕਬੀਰ ਜੀ ਕਹਿੰਦੇ ਨੇ ਜਿਨ੍ਹਾਂ ਨੇ ਕੁਝ ਵੀ ਪਰਮਾਤਮਾ ਦਾ ਭਜਨ ਸਿਮਰਨ ਕਰਨਾ ਜਾਣਿਆ ਨਹੀਂ ਤਿੰਨਾਂ ਅਜਿਹੇ ਅਗਿਆਨੀ ਪੁਰਸ਼ਾਂ ਦੀ ਸਾਰੀ ਰਾਤ ਸੁੱਖ ਦੀ ਨੀਂਦ ਵਿੱਚ ਹੀ ਬਤੀਤ ਹੁੰਦੇ ਹੈ। ਅੜੇ ਜਿਹੜੇ ਸੂਰਜ ਚੜ੍ਹੇ ਤੱਕ ਸੁੱਖ ਦੀ ਨੀਂਦ ਵਿੱਚ ਪਏ ਰਹਿੰਦੇ ਨੇ, ਕੋਈ ਫਿਕਰ ਫਾਕਾ ਨਹੀਂ ਹੁੰਦਾ ਸਵੇਰੇ ਉੱਠ ਕੇ ਵੀ ਅਸੀਂ ਕੋਈ ਸਿਮਰਨ ਕਰਨਾ ਜਾਂ ਨਹਾਉਣਾ, ਉਹ ਅਗਿਆਨੀ। ਇਸ ਵਜ੍ਹਾ ਨਾਲ ਅਗਿਆਨੀ ਪੁਰਸ਼ ਵੀ ਸੁਖੀ ਨੇ, ਜਾਂ ਫਿਰ ਭਜਨ ਸਿਮਰਨ ਕਰਕੇ ਗਿਆਨਵਾਨ ਪੁਰਸ਼ ਸੁਖੀ ਨੇ। ਹਮਹੋ ਜੋ ਬੂਝਾ ਬੂਝਣਾ ਪੂਰੀ ਪਰੀ ਬਲਾਏ, ਕਹਿੰਦੇ ਅਸਾਂ ਨੇ ਜੋ ਗੁਰਾਂ ਪਾਸੋਂ ਕੁਝ ਕੁ ਬੂਝਾ ਬੂਝਣਾ ਵਿਚਾਰ ਪੁੱਛਣਾ ਕੀਤਾ ਹੈ, ਮਹਾਰਾਜ ਸੰਸਾਰ ਸਾਗਰ ਤੋਂ ਕਿਵੇਂ ਤਰਨਾ ਹੁੰਦਾ, ਮਨੁੱਖਾ ਜਨਮ ਸਫਲ ਕਿਵੇਂ ਹੁੰਦਾ, ਮੁਕਤ ਕਿਵੇਂ ਹੋਈਦਾ ਹੈ, ਤਾਂ ਗੁਰਾਂ ਦੇ ਦੱਸਣ 'ਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਚੌਂਕੜਾ ਮਾਰ ਕੇ ਸਮਾਧੀ ਜੁੜ ਕੇ ਭਜਨ ਸਿਮਰਨ ਕਰਨਾ ਅਤੇ ਸਾਧ ਸੰਗਤ ਦੀ ਸੇਵਾ ਕਰਨੀ, ਇਹ ਸਾਨੂੰ ਕੀ ਹੋ ਗਿਆ, ਪੂਰੀ ਬਲਾ ਪਈ ਹੈ। ਜੋ ਸੁੱਖ ਦੀ ਨੀਂਦ ਛੱਡ ਕੇ ਔਖੀਆਂ ਹੋ ਕੇ ਉੱਠਣਾ ਪੈਂਦਾ, ਇਹ ਬਲਾ ਗਲ ਪੈ ਗਈ ਵੀ ਹੁਣ ਉੱਠਣਾ ਸਵੇਰੇ। ਕਬੀਰ ਜਿਨ੍ਹੋਂ ਕਿਛ ਜਾਣਿਆ ਨਹੀਂ ਤਿੰਨ ਸੁੱਖ ਨੀਂਦ ਬਿਹਾਏ। ਹੁਣ ਕਬੀਰ ਜੀ ਕਥਨ ਕਰਦੇ ਨੇ ਜਿਨ੍ਹਾਂ ਨੇ ਇਸ ਸੰਸਾਰ ਨੂੰ ਕੁਝ ਕਰਕੇ ਵੀ ਜਾਣਿਆ ਨਹੀਂ, ਅਰਥਾਤ ਮਿਥਿਆ ਰੂਪ ਕਰਕੇ ਸਮਝਿਆ, ਝੂਠਾ ਜਾਣਿਆ, ਅਤੇ ਜਿਨ੍ਹਾਂ ਦੀ ਨੀਂਦ ਬਿਹਾਏ, ਅਵਿਦਿਆ ਰੂਪੀ ਜਿਹੜੀ ਨੀਂਦ ਸੀ ਉਹ ਦੂਰ ਹੋ ਗਈ ਹੈ। ਕਹਿੰਦੇ ਤਿੰਨ ਸੁੱਖ ਉਹਨਾਂ ਨੂੰ ਆਤਮਕ ਆਨੰਦ ਪ੍ਰਾਪਤ ਹੋਇਆ, ਆਤਮਕ ਸੁੱਖ ਉਹਨਾਂ ਨੂੰ ਮਿਲਿਆ। ਹਮਹੋ ਜੋ ਬੂਝਾ ਬੂਝਣਾ ਪੂਰੀ ਪਰੀ ਬਲਾਏ, ਹਮੋ ਜਿਹੜੇ ਤਮਾਮ ਪੁਰਸ਼ਾਂ ਨੇ ਅਥਵਾ ਹਮੋ ਹੰਗਤਾ ਵਾਲਿਆਂ ਨੇ ਜੋ ਬੂਝਾ ਵਿਚਾਰ ਆਪਣੇ ਚਿੱਤ ਵਿੱਚ ਬੂਝਣਾ ਕੀਤਾ, ਸਮਝਣਾ ਕੀਤਾ ਕਿ ਸੰਸਾਰ ਸੱਚਾ, ਖਾ ਪੀ ਲੈਣਾ ਹੈ ਇਹੀ ਚੰਗਾ ਹੈ, ਉਹ ਖਾਣ ਪੀਣ ਨੂੰ ਚੰਗਾ ਗਿਣੀ ਜਾਂਦੇ ਨੇ। ਜੇ ਦੁਨੀਆਂ 'ਚ ਆ ਕੇ ਕੁਛ ਖਾਧਾ ਨਾ ਫਿਰ ਕੀ ਫਾਇਦਾ, ਇਹ ਪਤਾ ਨਹੀਂ ਕੀ ਤੋਂ ਸੁਣ ਲਈਆਂ ਇਹ ਪਹਿਲਿਆਂ ਨੇ ਗੱਲਾਂ ਵੀ ਦੁਨੀਆਂ 'ਚ ਆ ਖਾਧਾ ਨਾ ਹੰਢਾਇਆ ਨਾ ਕੀ ਫਾਇਦਾ, ਕੀ ਕਰੇਗਾ, ਖਾ ਹੰਢਾ ਕੇ ਖਰਾਬ ਹੀ ਕਰਕੇ ਚਲੇ ਜਾਣਾ। ਕਈ ਆਏ ਨੇ ਖਾ ਹੰਢਾ ਕੇ ਤੁਰ ਗਏ ਨੇ। ਪਰ ਜਿਹੜੀ ਅਸੂਲ ਦੀ ਗੱਲ ਆ ਉਹ ਤਾਂ ਇਹ ਹੈ ਕਿ ਦੁਨੀਆਂ ਵਿੱਚ ਆ ਕੇ ਜੇ ਸਿਮਰਨ ਨਾ ਕੀਤਾ, ਜੇ ਭਜਨ ਨਾ ਕੀਤਾ, ਜੇ ਸੇਵਾ ਨਾ ਕੀਤੀ, ਫਿਰ ਉਹਦਾ ਆਉਣਾ ਵੀ ਕੀ ਆਉਣਾ ਹੋਇਆ ਸੰਸਾਰ ਦੇ ਵਿੱਚ, ਉਹ ਤਾਂ ਜਿਹਾ ਜਿਹਾ ਆਇਆ ਜਿਹਾ ਜਿਹਾ ਨਾ ਆਇਆ ਉਹਦੇ ਨਾਲ ਤਾਂ ਡੰਗਰ ਹੀ ਠੀਕ ਹੈ। ਫਿਰ ਪਸ਼ੂ ਮਿਲਿਆ ਚੰਗਿਆਈਆਂ, ਖੜ ਖਾਵ ਹੈ ਅੰਮ੍ਰਿਤ ਦੇ ਨਾਮ ਵੀ ਹੋਣੇ, ਆਦਮੀ ਧ੍ਰਿਗ ਜੀਵਨ ਕਰਮ ਕਰੇ। ਪਸ਼ੂ ਸੁੱਕਾ ਘਾਹ ਖਾ ਕੇ ਅੰਮ੍ਰਿਤ ਵਰਗਾ ਮਿੱਠਾ ਦੁੱਧ ਦਿੰਦਾ, ਇਹ ਤਾਂ ਸਿਰਫ ਗੰਦਗੀ ਫੈਲਾਉਂਦਾ। ਬੰਦੇ ਦਾ ਕੰਮ ਸਾਰਾ ਦਿਨ ਗੰਦਗੀ ਫੈਲਾਉਣਾ, ਕੱਪੜੇ ਖਰਾਬ ਕਰ ਦਿੰਦਾ ਔਰ ਖਾਧੇ ਹੋਏ ਅੰਨ ਨੂੰ ਖਰਾਬ ਕਰਦਾ, ਪਾਣੀ ਨੂੰ ਖਰਾਬ ਕਰ ਦਿੰਦਾ। ਤਾਂ ਕਹਿੰਦੇ ਨੇ ਦੁਨੀਆਂ ਦੇ ਲੋਕ ਕਹਿੰਦੇ ਬਸ ਖਾਣਾ ਪੀਣਾ ਹੀ ਹੈ ਸੰਸਾਰ ਵਿੱਚ, ਹੋਰ ਕੋਈ ਵੀ ਚੀਜ਼ ਨਹੀਂ ਹੈ। ਜੋ ਪੁਰਸ਼ ਧਾਰਨਾ ਤੋਂ ਬਿਨਾਂ ਨੇ, ਭਾਵ ਜਿਨ੍ਹਾਂ ਨੇ ਆਪ ਕੁਝ ਸਾਧਨਾ ਕਮਾਈ ਨਹੀਂ ਕੀਤੀ, ਉਹਨਾਂ ਦਾ ਉਪਦੇਸ਼ ਦਿੱਤਾ ਹੋਇਆ ਕਾਟ ਨਹੀਂ ਕਰਦਾ, ਉਹ ਜਿੰਨਾ ਮਰਜ਼ੀ ਲੋਕਾਂ ਨੂੰ ਉਪਦੇਸ਼ ਦੇਣ, ਲੋਕ ਅਸਰ ਹੀ ਨਹੀਂ ਕਰਦੇ ਉਹਦਾ। ਕਬੀਰ ਮਾਰੇ ਬਹੁਤ ਪੁਕਾਰਿਆ, ਕਬੀਰ ਜੀ ਕਥਨ ਕਰਦੇ ਜਿਹੜੇ ਮਾੜੇ ਪੁਰਸ਼ ਨੇ ਨਾ, ਅਰਥਾਤ ਜਿਨ੍ਹਾਂ ਨੇ ਉਹ ਸਿਮਰਨ ਦੀ ਕਮਾਈ ਨਹੀਂ ਕੀਤੀ, ਉਹ ਉਪਦੇਸ਼ਕ ਬਣ ਕੇ ਆਪਣੇ ਲੈਕਚਰ ਦੁਆਰਾ ਬਹੁਤ ਹੀ ਪੁਕਾਰਦੇ ਨੇ। ਤਾਂ ਇੱਕ ਤਾਂ ਹੁੰਦੀ ਕਥਾ ਕਰਨੀ, ਕਥਾ ਹੁੰਦੀ ਹੈ ਗੁਰਬਾਣੀ ਦੀ। ਸੋ ਇੱਕ ਹੁੰਦਾ ਗਰਮਾ ਗਰਮ ਭਾਸ਼ਣ ਦੇਣਾ, ਲੋਕਾਂ ਦੇ ਤਾਂ ਹੀ ਸੁਣਾ ਕੇ ਗਰਮ ਕਰ ਲੈਣਾ। ਕਈ ਕਥਾਵਾਚਕ ਕਥਾ ਵਿੱਚ ਲੈਕਚਰ ਸ਼ੁਰੂ ਕਰਦੇ, ਦੂਜਾ ਭਾਸ਼ਣ ਸ਼ੁਰੂ ਕਰ ਦੇਣਾ ਆਪਣਾ, ਜਾਂ ਬਾਹਰ ਦੀਆਂ ਗੱਲਾਂ ਕਰਨੀਆਂ, ਗਰਮ ਬੋਲਣਾ, ਬਹੁਤ ਰੌਲਾ ਪਾਉਣਾ, ਉਹ ਕਥਾ 'ਚ ਯੋਗ ਨਹੀਂ। ਕਥਾ ਇਹਦਾ ਨਾਂ ਨਹੀਂ, ਕਥਾ ਵਿੱਚ ਆਪਣੀ ਕੋਈ ਗੱਲ ਨਹੀਂ ਕਰਨੀ। ਜੇ ਕਿਸੇ ਨੇ ਭਾਸ਼ਣ ਦੇਣਾ ਉਹ ਆਪਣਾ ਵੱਖਰੀ ਸਟੇਜ 'ਤੇ ਜਾ ਕੇ ਦੇਵੇ। ਮਹਾਰਾਜ ਕਹਿੰਦੇ ਨਾਨਕ ਕਹਿ ਘਰ ਕੇਵਲ ਨਾਮ, ਇੱਥੇ ਨਾਮ ਬਾਣੀ ਦਾ ਉਪਦੇਸ਼ ਹੈ, ਦਸਾਂ ਗੁਰਾਂ ਦਾ ਉਪਦੇਸ਼ ਹੈ। ਇੱਥੇ ਕੋਈ ਇਹ ਉਪਦੇਸ਼ ਨਹੀਂ ਹੈ ਕਿ ਤੁਸੀਂ ਆ ਕਰਕੇ ਇੰਨਾ ਜ਼ਿਆਦਾ ਰੌਲਾ ਪਾਓ, ਫਿਰ ਉਹ ਰੌਲਾ ਪਾਉਣ ਵਾਲਾ ਵੀ ਫਜ਼ੂਲ ਹੀ ਰੌਲਾ ਪਾਉਂਦਾ, ਕਿਸੇ ਦੇ ਪੱਲੇ ਕੁਛ ਨਹੀਂ ਪੈਂਦਾ। ਤਾਂ ਤਾਂ ਕਬੀਰ ਜੀ ਕਹਿੰਦੇ ਨੇ ਇਹ ਮਾੜੇ ਬੰਦੇ ਜਿਹੜੇ ਰੌਲਾ ਜਿੰਨਾ ਮਰਜ਼ੀ ਪਾਈ ਜਾਣ, ਆਪਣੇ ਉਦਰ ਵਾਸਤੇ, ਪੇਟ ਵਾਸਤੇ, ਮਾਇਆ ਇਕੱਠੀ ਕਰਨ ਲਈ ਦੂਜਿਆਂ ਨੂੰ ਸਮਝਾਉਂਦੇ ਨੇ ਕਿ ਇਹ ਕਰਮ ਕਰੋ, ਫਲਾਨਾ ਕੰਮ ਕਰੋ, ਦਸਵੰਧ ਕੱਢਿਆ ਕਰੋ, ਸਵੇਰੇ ਉੱਠ ਕੇ ਨਿਤਨੇਮ ਕਰੋ, ਪਰ ਆਪ ਕੁਛ ਵੀ ਨਹੀਂ ਕਰਦੇ। ਇਹ 99 ਜਾਣਿਆਂ ਦੀ ਹਾਲਤ ਹੈ 100 ਚੋਂ। ਤਾਂਹੀਓ ਮਹਾਰਾਜ ਨੂੰ ਲਿਖਣਾ ਪਿਆ, ਕਬੀਰ ਅਵਰੈ ਕਉ ਉਪਦੇਸ਼ ਤੇ ਮੁਖ ਮੈਂ ਪਰ ਹਰੇ। ਬਹੁਤ ਥਾਈਂ ਬਾਣੀ ਵਿੱਚ ਇਹਨਾਂ ਨੂੰ ਹੀ ਉਪਦੇਸ਼ ਦਿੱਤਾ ਮਹਾਰਾਜ ਨੇ ਕਿ ਲੋਕਾਂ ਨੂੰ ਕਹਿਣ ਤੋਂ ਪਹਿਲਾਂ ਤੁਸੀਂ ਆਪਣੇ ਥੱਲੇ ਪੀੜ੍ਹੀ ਥੱਲੇ ਸੋਟਾ ਮਾਰੋ। ਜੇ ਦੂਜੇ ਨੂੰ ਕਹਿਣਾ ਤਾਂ ਫਿਰ ਜੇ ਕੀਤਾ ਹੋਊਗਾ ਤਾਂ ਪਤਾ ਚੱਲ ਜਾਣਾ। ਜਿਹੜੇ ਸੰਗਤ ਵਿੱਚ ਬੈਠੇ ਨੇ ਸਿਮਰਨ ਵਾਲੇ, ਉਹਨਾਂ ਨਾਲ ਉਹਨਾਂ ਦੀ ਉਹ ਗੱਲਬਾਤ ਰਲ ਜਾਂਦੀ ਆਪਸ। ਉਹ ਕਹਿੰਦੇ ਸਵੇਰੇ ਉੱਠ ਕੇ ਸਿਮਰਨ ਦੇ ਵਿੱਚ ਨੀਂਦ ਇਸ ਪ੍ਰਕਾਰ ਤੰਗ ਕਰਦੀ ਹੈ, ਇਸ ਤਰ੍ਹਾਂ ਉੱਠਣਾ ਚਾਹੀਦਾ ਹੈ। ਜਿਹੜਾ ਨਹੀਂ ਉੱਠਿਆ 7 ਵਜੇ ਉੱਠ ਕੇ ਆ ਕੇ ਮੇਰੇ ਵਰਗਾ ਕਥਾ ਸ਼ੁਰੂ ਕਰ ਦਿੱਤੀ, ਸੁੱਤੇ ਉੱਠ ਕੇ ਆਏ ਅਤੇ ਕਥਾ ਕੀਤੀ, ਉਹਨੂੰ ਨਹੀਂ ਪਤਾ ਹੈ ਵੀ ਮੈਂ ਸੰਗਤ ਨੂੰ ਕੀ ਕਹਿਣਾ। ਉਹ ਕਹਿੰਦਾ ਆਹਾ ਹਾ, ਅੰਮ੍ਰਿਤ ਵੇਲੇ ਉੱਠੇ, ਫਿਰ ਬੈਠੇ, ਨਿਤਨੇਮ ਕੀਤਾ। ਉਹਨੇ ਕੋਈ ਜਿਹੜੀ ਦਿੱਕਤ ਵਾਲੀਆਂ ਗੱਲਾਂ ਸੀ ਉਹ ਨਹੀਂ ਦੱਸੀਆਂ, ਕੋਈ ਤਜਰਬੇ ਦੀਆਂ ਗੱਲਾਂ ਨਹੀਂ ਦੱਸੀਆਂ, ਕੀ ਔਂਕੜਾਂ ਆਉਂਦੀਆਂ, ਕੀ ਉਹਨਾਂ ਨੂੰ ਹੱਲ ਕਰਨੇ ਚਾਹੀਦੇ ਉਹਨਾਂ ਦੇ ਮਸਲਿਆਂ ਦੇ, ਵੀ ਆਹ ਚੀਜ਼ ਨੂੰ ਕਿਵੇਂ ਹਟਾਉਣਾ ਜਾਂ ਸਿਮਰਨ ਕੀ ਹੈ, ਅਵਸਥਾ ਕੀ ਹੈ। ਉਹ ਫਿਰ ਇਸ ਤਰ੍ਹਾਂ ਆਮ ਜਿਹੜੇ ਨਕਲੀ ਲੋਕ ਨੇ ਉਹ ਫੜੇ ਜਾਂਦੇ ਨੇ। ਜਿਵੇਂ ਕੋਈ ਇੱਥੋਂ ਬੈਠਾ ਹੇਮਕੁੰਡ ਦਾ ਰਾਹ ਦੱਸੇ, ਗਿਆ ਤਾਂ ਨਹੀਂ ਸੀ, ਕਹਿੰਦਾ ਪਹਿਲਾਂ ਦਿੱਲੀ ਜਾਓ, ਫਿਰ ਅੱਗੇ ਦਿੱਲੀ ਤੋਂ ਕਾਨਪੁਰ ਜਾਓ, ਫਿਰ ਉੱਥੋਂ ਕਾਨਪੁਰ ਤੋਂ ਗੱਡੀ ਲਓ, ਬੜਾ ਘੁਮਾਇਆ ਉਹਨੇ ਤਾਂ। ਤੋ ਇਸ ਪ੍ਰਕਾਰ ਕਹਿੰਦਾ ਉੱਥੇ ਜਾਵਾਂਗੇ, ਜਾ ਕਰਕੇ ਪਹਿਲਾਂ ਸਰੋਵਰ ਆਵੇਗਾ, ਫਿਰ ਉੱਤੇ ਚੜ੍ਹ ਜੇ, ਉੱਤੇ ਤਾਂ ਬਰਫ਼ ਹੀ ਆ, ਉੱਥੇ ਕਿਹੜਾ ਸਰੋਵਰ ਹੈ, ਕਿਉਂਕਿ ਉਹਨੂੰ ਪਤਾ ਹੀ ਨਹੀਂ ਸਰੋਵਰ ਕਿੱਥੇ ਆ, ਚੜ੍ਹਾਈ ਕਿੰਨੀ ਹੈ, ਕਿੱਥੇ ਉਤਰਨਾ ਹੈ, ਕੀ ਕਰਨਾ, ਉਹ ਕੋਈ ਦੱਸ ਨਹੀਂ ਸਕਦਾ, ਕੇਵਲ ਗੱਲੀਂ ਬਾਤੀ ਹੈ। ਇਸੇ ਤਰ੍ਹਾਂ ਹੀ ਜਿਹੜਾ ਆਮ ਕੋਈ ਬੰਦਾ ਗੱਲੀਂ ਬਾਤੀ ਸਮਝਾ ਸਕਦਾ, ਤਾਂਹੀਓ ਫਿਰ ਉਹ ਕਿਸੇ ਦੇ ਅੰਦਰ ਜਾ ਕੇ ਗੱਲ ਤੀਰ ਵਾਂਗੂ ਖੁੱਭਦੀ ਨਹੀਂ, ਅਸਰ ਨਹੀਂ ਕਰਦੀ। ਦਵਾਈ ਉਹ ਜਿਹੜੀ ਅਸਰ ਕਰੇ, ਜਾਂ ਅਸਰ ਹੀ ਨਹੀਂ ਕਰਦੀ ਗੱਲ, ਕਿਉਂਕਿ ਉਹ ਨਕਲੀ ਬੋਲ ਰਿਹਾ, ਨਕਲੀ ਬਹੁਤ ਬੋਲਣ ਵਾਲੇ ਬੈਠੇ ਨੇ। ਇਸ ਪ੍ਰਕਾਰ ਕਹਿੰਦੇ ਨੇ ਉਹ ਮਨੁੱਖ ਇਸ ਤਰ੍ਹਾਂ ਸਮਝੇ ਜਿਵੇਂ ਹਜ਼ੂਰ ਨੇ ਫਰਮਾਇਆ ਸੁਖਮਨੀ ਸਾਹਿਬ ਦੇ ਵਿੱਚ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਧ ਲਾਵਤ, ਜਾਨਣ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਭੀਨ, ਅਵਰ ਉਪਦੇਸਾ ਆਪ ਨਾ ਕਰੈ ਆਪਤ ਜਾਵਤ ਜਨਮੈ ਮਰੈ। ਹੋਰਨਾਂ ਨੂੰ ਕਥਾ ਕਰਦਿਆਂ ਕਹਿਣਾ ਕਿ ਇਕਾਦਸ਼ ਵਾਲੇ ਦਿਨ ਇਹ ਬੈਂਗਣ ਆਦਿਕ ਨਹੀਂ ਖਾਣੇ, ਜਿਵੇਂ ਪੰਡਿਤ ਨੇ ਕਥਾ ਕੀਤੀ। ਫਿਰ ਘਰ ਆ ਗਿਆ, ਇਸਤਰੀ ਨੇ ਪੁੱਛਿਆ ਕਿ ਤੁਸੀਂ ਤਾਂ ਕਹਿੰਦੇ ਸੀ ਇਹ ਬਤਾਊ ਆਦਿਕ ਖਾਈਦੇ ਨਹੀਂ ਹੈ, ਇਹ ਤੁਸੀਂ ਆਪ ਚੱਕੀ ਆਉਂਦੇ ਹੋ। ਕਹਿੰਦੇ ਇਹ ਤਾਂ ਕਥਾ 'ਚ ਕਿਹਾ ਨਾ, ਕਥਾ ਦੀ ਗੱਲ ਹੋਰ ਹੈ, ਇੱਥੇ ਦੀ ਗੱਲ ਹੋਰ ਹੈ, ਉਹ ਤਾਂ ਮੇਰਾ ਕਰਮ ਹੈ, ਕਥਾ ਕਰਕੇ ਮੈਨੂੰ ਪੈਸੇ ਮਿਲਦੇ ਨੇ, ਮੇਰੇ ਵੱਲੋਂ ਕੋਈ ਮੰਨੇ ਜਾਂ ਨਾ ਮੰਨੇ, ਮੈਂ ਤਾਂ ਆਪਣੀਆਂ ਇੱਧਰ ਨਹੀਂ ਉੱਧਰ ਨਹੀਂ ਇਕੱਠੀਆਂ ਕਰਕੇ ਸੁਣਾ ਆਉਣੀਆਂ ਲੋਕਾਂ ਨੂੰ। ਤੋ ਇਸ ਪ੍ਰਕਾਰ ਕਹਿੰਦੇ ਨੇ ਕਿ ਪੀਰ ਪੁਕਾਰੈ ਔਰ, ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰੈ ਔਰ। ਰੱਬ ਦੇ ਨਾਲ ਪਿਆਰ ਰੱਖਣ ਵਾਲੇ ਜੋ ਅਸਲੀ ਪੀਰ ਫਕੀਰ ਨੇ, ਜਿਨ੍ਹਾਂ ਦੀ ਕਹਿਣੀ ਰਹਿਣੀ ਬਹਿਣੀ ਸਾਰਿਆਂ ਤੋਂ ਉੱਤਮ ਹੈ, ਉਹ ਕੁਝ ਹੋਰ ਹੀ ਪੁਕਾਰਦੇ ਨੇ। ਇਸੇ ਕਰਕੇ ਹੁਣ ਦੋ ਚੱਲ ਪਏ ਨਾ, ਇੱਕ ਆਮ ਲੋਕ ਨੇ ਜਿਨ੍ਹਾਂ ਦੀ ਕੋਈ ਰਹਿਤ ਬਹਿਤ ਨਹੀਂ, ਉਹ ਵੀ ਸਿੱਖੀ ਦਾ ਰੌਲਾ ਪਾਉਂਦੇ ਨੇ, ਇੱਕ ਉਹ ਲੋਕ ਨੇ ਜਿਨ੍ਹਾਂ ਦੀ ਰਹਿਤ ਬਹਿਤ ਹੈ ਉਹ ਕੁਝ ਹੋਰ ਕਹਿੰਦੇ ਨੇ, ਆਪਸ ਵਿੱਚ ਇਹੀ ਰੌਲਾ, ਕਿਉਂਕਿ ਜਿਨ੍ਹਾਂ ਦਾ ਕੋਈ ਤਜਰਬਾ ਹੀ ਨਹੀਂ ਹੈ, ਜਿਨ੍ਹਾਂ ਨੇ ਸਵੇਰੇ ਉੱਠਣਾ ਜਾ ਕੇ ਦਿਨ ਚੜ੍ਹੇ, ਉਹ ਲੋਕਾਂ ਨੂੰ ਕੋਈ ਤਜਰਬਾ ਤਾਂ ਦੇ ਨਹੀਂ ਰਹੇ, ਉਹ ਤਾਂ ਊਂ ਰੌਲਾ ਪਾਉਂਦੇ ਅੰਮ੍ਰਿਤ ਵੇਲੇ ਉੱਠੋ, ਉਹਨਾਂ ਦਾ ਅੰਮ੍ਰਿਤ ਵੇਲਾ ਹੀ ਸਵੇਰੇ 7-8 ਵਜੇ ਹੁੰਦਾ, ਇਸ ਕਰਕੇ ਉਹ ਆਮ ਲੋਕਾਂ ਨੂੰ ਵੀ 7-8 ਵਜੇ ਉੱਠਣ ਲਾ ਦੇਣਗੇ। ਤਾਂ ਤੇ ਮਹਾਰਾਜ ਫਰਮਾਉਂਦੇ ਨੇ ਕਿ ਜਿਹੜੇ ਨਿਸ਼ਕਪਟ ਹੋ ਕੇ ਅੰਮ੍ਰਿਤ ਵੇਲੇ ਪ੍ਰਭੂ ਦਾ ਸਿਮਰਨ ਕਰੇ ਤੇ ਦੂਜੇ ਨੂੰ ਵੀ ਕਹੇ। ਕਮਾਈ ਵਾਲਿਆਂ ਦਾ ਉਪਦੇਸ਼ ਦਿੱਤਾ ਹੋਇਆ ਛੇਤੀ ਅਸਰ ਕਰ ਜਾਂਦਾ। ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰਿਆ ਔਰ। ਜਿਸ ਵੇਲੇ ਕੋਈ ਮਨੁੱਖ ਸ਼ਸਤਰ ਮਾਰਦਾ ਤਾਂ ਉਸ ਸ਼ਸਤਰ ਦੀ ਚੋਟ ਕਰਕੇ ਜੀਵ ਬਹੁਤ ਪੁਕਾਰਦਾ ਕਿ ਹਾਏ ਮੈਂ ਮਰ ਗਿਆ, ਪਰ ਜਿਸ ਵੇਲੇ ਕੁਝ ਸਮਾਂ ਬੀਤਦਾ ਤਾਂ ਉਹ ਸੱਟ ਠੰਡੀ ਪੈ ਜਾਂਦੀ, ਫਿਰ ਸੱਟ ਦੇ ਠੰਡਿਆਂ ਪੈਣ ਨਾਲ ਹੋਰ ਵਧੀਕ ਜਿਹੜੀ ਪੀੜ ਹੋਣ ਲੱਗ ਜਾਂਦੀ ਹੈ, ਤਾਂ ਫਿਰ ਅੱਗੇ ਨਾਲੋਂ ਵੀ ਪੁਕਾਰਿਆ ਔਰ ਹੋਰ ਜ਼ਿਆਦਾ ਪੁਕਾਰਾਂ ਕਰਦਾ ਹੈ। ਲਾਗੀ ਚੋਟ ਮਿਰਮ ਕੀ ਰਹਿਓ ਕਬੀਰਾ ਠੌਰ, ਜਿਸਦੇ ਮਿਰਮ ਮਰਮ ਅਸਥਾਨ ਤੇ ਭਾਵ ਹਿਰਦੇ ਚ ਪ੍ਰਭੂ ਦੇ ਮਿਰਮ ਤੋਂ ਭਾਵ ਭੇਦ ਦੀ ਸੱਟ ਲੱਗ ਜਾਵੇ, ਜਿਹਦੇ ਹਿਰਦੇ ਚ ਪ੍ਰਭੂ ਦੇ ਮਿਰਮ ਕੀ ਪ੍ਰੇਮ ਦੀ ਸੱਟ ਲੱਗ ਜਾਵੇ, ਉਹ ਪੁਰਸ਼ ਸਾਰਿਆਂ ਤੋਂ ਕਬੀਰ ਕੀ ਹੈ ਵੱਡਾ ਹੈ ਉਹ ਜੋ ਵੱਡਾ ਹੈ ਪ੍ਰਭੂ ਉਹ ਪਰਮੇਸ਼ਰ ਰੂਪੀ ਠੌਰ ਜਿਹੜਾ ਜਗ੍ਹਾ ਹੈ ਇਹ ਸਥਿਤ ਹੋ ਰਹਿੰਦਾ ਕੌਣ ਪਰਮੇਸ਼ਰ ਉਹਦੇ ਹਿਰਦੇ 'ਚ ਟਿਕ ਜਾਂਦਾ ਜੋ ਸਾਰਿਆਂ ਨਾਲੋਂ ਵੱਡਾ ਪਰਮੇਸ਼ਰ ਹੈ ਉਹ ਉਹਦੇ ਵਿੱਚ ਟਿਕ ਜਾਂਦਾ ਅਤੇ ਉਹ ਜਗਿਆਸੂ ਪਰਮੇਸ਼ਰ ਵਿੱਚ ਟਿਕ ਜਾਂਦਾ ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇ ਉਸਾਸ ਕਬੀਰ ਜੀ ਕਥਨ ਕਰਦੇ ਨੇ ਸੇਲੇ ਦੀ ਭਾਵ ਸ਼ਸਤਰ ਦੀ ਚੋਟ ਖਾਣੀ ਤਾਂ ਸੌਖੀ ਹੈ ਵਰਛਾ ਮਾਰੋ ਕਿਸੇ ਦੇ ਉਹ ਸੌਖਾ ਜੋ ਲੱਗਦਿਆਂ ਨਾਲ ਹੀ ਸਵਾਸ ਨੂੰ ਕੱਢ ਲੈਂਦੀ ਚੋਟ ਸਹਾਰਾ ਸ਼ਬਦ ਕੀ ਤਾਸ ਗੁਰੂ ਮੈਂ ਦਾਸ ਪਰੰਤੂ ਜਿਹੜਾ ਪੁਰਸ਼ ਸ਼ਬਦ ਦੀ ਚੋਟ ਸਹਾਰਦਾ ਬੋਲੀ ਕਬੋਲੀ ਸਹਾਰਦਾ ਗੁਰਾਂ ਦੇ ਸ਼ਬਦ ਦੀ ਚੋਟ ਨੂੰ ਸਹਾਰਦਾ ਗੁਰ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰਦਾ ਗੁਰਾਂ ਦੀ ਆਗਿਆ ਮੰਨਦਾ ਉਹ ਮੇਰਾ ਗੁਰੂ ਹੈ ਮੈਂ ਉਹਦਾ ਦਾਸ ਹਾਂ ਕਿਉਂਕਿ ਸ਼ਬਦ ਨੂੰ ਸੁਣਨਾ ਔਖਾ ਹੈ ਜੋ ਉਪਦੇਸ਼ ਹੁੰਦਾ ਉਹਨੂੰ ਸੰਭਾਲਣਾ ਵੀ ਔਖਾ ਹੈ ਐਸਾ ਉਪਦੇਸ਼ ਕਿ ਦੂਜਾ ਤਾਂ ਲੱਗ ਕੇ ਮਾੜਾ ਮੋਟਾ ਸਾਹ ਲੈ ਸਕਦਾ ਪਰ ਇੱਧਰ ਜਦੋਂ ਸਤਿਗੁਰੂ ਜੀ ਐਸਾ ਪ੍ਰੇਮ ਦਾ ਬਾਣ ਮਾਰਦੇ ਨੇ ਤਾਂ ਇਹਨੂੰ ਸੰਸਾਰੀ ਸਵਾਸ ਆਉਂਦਾ ਹੀ ਇਹ ਫਿਰ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਹੀ ਜੁੜ ਜਾਂਦਾ ਕੋਈ ਮੁੱਲਾ ਬੜੀ ਉੱਚੀ ਬਾਂਗ ਦੇ ਰਿਹਾ ਸੀ ਸੁਣ ਕੇ ਕਬੀਰ ਜੀ ਕਹਿਣ ਲੱਗੇ ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ ਸਾਈ ਨਾ ਬਹਿਰਾ ਹੋਏ ਕਬੀਰ ਜੀ ਕਹਿੰਦੇ ਮੁੱਲਾ ਮੁਨਾਰੇ 'ਤੇ ਚੜ੍ਹ ਕੇ ਕੀ ਉੱਚਾ ਕੂਕਦਾ ਰੌਲਾ ਪਾਉਂਦਾ ਤਾਂ ਪਰਮਾਤਮਾ ਕੋਈ ਬੋਲਾ ਜਿਹਨੂੰ ਸੁਣਦਾ ਨਹੀਂ ਤੂੰ ਉੱਚੀ ਉੱਚੀ ਰੌਲਾ ਪਾ ਕੇ ਕਹਿ ਰਿਹਾ ਕਿ ਅੱਲਾਹੁ ਅਕਬਰ ਕਿ ਪਰਮਾਤਮਾ ਵੱਡਾ ਹੈ ਪਰਮਾਤਮਾ ਵੱਡਾ ਹੈ ਜਾ ਕਾਰਨ ਤੂੰ ਬਾਂਗ ਦੇਹੇ ਦਿਲ ਹੀ ਭੀਤਰ ਜੋਏ ਜਿਹਦੇ ਵਾਸਤੇ ਤੂੰ ਬਾਂਗ ਦਿੰਦਾ ਉਹ ਖੁਦਾ ਨੂੰ ਆਪਣੇ ਦਿਲ ਦੇ ਵਿੱਚ ਹੀ ਜੋਏ ਵੇਖਣਾ ਕਰ ਜੋਏ ਦਾ ਭਾਵ ਦੇਖਣਾ ਕਿਉਂਕਿ ਮੁਸਲਮਾਨ ਉੱਚੀ ਬਾਂਗ ਇਸ ਵਾਸਤੇ ਦਿੰਦੇ ਨੇ ਕਿ ਬੰਦਗੀ ਕਰਨ ਵਾਲਿਆਂ ਨੂੰ ਪਤਾ ਲੱਗ ਜਾਏ ਕਿ ਹੁਣ ਨਮਾਜ਼ ਪੜ੍ਹਨ ਦਾ ਵੇਲਾ ਹੋ ਗਿਆ ਅਤੇ ਕੁਰਾਨ ਦੇ 29 ਸਪਾਰੇ ਵਿੱਚ ਲਿਖਿਆ ਹੈ ਕਿ ਉੱਚੀ ਬਾਂਗ ਦੇਣ ਦਾ ਬਹੁਤ ਪੁੰਨ ਹੈ ਪਰੰਤੂ ਹਿੰਦੂ ਇਸ ਗੱਲ ਨੂੰ ਮੰਨਦੇ ਨਹੀਂ ਤਾਂ ਹਿੰਦੂ ਇਸ ਗੱਲ ਨੂੰ ਕੀ ਕਹਿੰਦੇ ਨੇ ਕਿ ਜਾਪ ਗੁਪਤ ਕਰਨਾ ਚਾਹੀਦਾ ਜਿਤਨਾ ਗੁਪਤ ਕਰੇਗਾ ਓਨਾ ਬਹੁਤਾ ਪੁੰਨ ਹੋਵੇਗਾ ਆਪੋ ਆਪਣੀਆਂ ਥਾਂ 'ਤੇ ਦੋਵਾਂ ਰਾਵਾਂ ਠੀਕ ਨੇ ਦੋਵਾਂ ਆਪੋ ਆਪਣੀ ਥਾਵਾਂ 'ਤੇ ਉਹਨਾਂ ਦਾ ਉਹ ਠੀਕ ਹੈ ਉਹਨਾਂ ਦਾ ਉਹ ਠੀਕ ਹੈ ਕਹੂੰ ਹਿੰਦੂ ਹੋਏ ਕਿ ਗਾਇਤਰੀ ਕੋ ਗੁਪਤ ਜਪਿਓ ਦਸਵੇਂ ਪਾਤਸ਼ਾਹ ਲਿਖਦੇ ਨੇ ਕਹੂੰ ਹਿੰਦੂ ਹੋਏ ਕਿ ਗਾਇਤਰੀ ਕੋ ਗੁਪਤ ਜਪਿਓ ਕਹੂੰ ਤੁਰਕ ਹੋਏ ਕਿ ਪੁਕਾਰੇ ਬਾਂਗ ਦੇਤ ਹੋ ਤੋ ਅਗਲੇ ਸਲੋਕ 'ਚ ਸ਼ੇਖ ਨੂੰ ਉਪਦੇਸ਼ ਦਿੰਦੇ ਨੇ ਸ਼ੇਖ ਜਿਹੜੇ ਮੁਸਲਮਾਨਾਂ 'ਚ ਇੱਕ ਕਾਫ਼ੀ ਉੱਚੀ ਜਾਤੀ ਦੇ ਹੁੰਦੇ ਜਿਵੇਂ ਹਿੰਦੂਆਂ ਦੇ 'ਚ ਬ੍ਰਾਹਮਣ ਵੱਡੇ ਨੇ ਤਿਵੇਂ ਮੁਸਲਮਾਨਾਂ 'ਚ ਸ਼ੇਖ ਵੱਡੇ ਨੇ ਜਿਵੇਂ ਹਿੰਦੂਆਂ 'ਚੋਂ ਖੱਤਰੀ ਨੇ ਤਿਵੇਂ ਮੁਸਲਮਾਨਾਂ 'ਚੋਂ ਸੱਯਦ ਨੇ ਜਿਵੇਂ ਹਿੰਦੂਆਂ 'ਚੋਂ ਵੈਸ਼ ਨੇ ਤਿਵੇਂ ਮੁਸਲਮਾਨਾਂ 'ਚੋਂ ਮੁਗਲ ਨੇ ਜਿਵੇਂ ਹਿੰਦੂਆਂ 'ਚੋਂ ਸ਼ੂਦਰ ਨੇ ਮੁਸਲਮਾਨਾਂ 'ਚੋਂ ਪਠਾਣ ਨੇ ਕਹਿੰਦੇ ਸ਼ੇਖ ਦੇ ਅੰਦਰ ਸੰਤੋਖ ਨਹੀਂ ਸੀ ਇਸ ਕਰਕੇ ਉਹਨੂੰ ਕਹਿੰਦੇ ਨੇ ਸੇਖ ਸਦੂਰੀ ਬਾਹਰਾ ਕਿਆ ਹੱਜ ਕਾਬੇ ਜਾਏ ਕਹਿੰਦੇ ਹੇ ਸ਼ੇਖ ਸਬੂਰੀ ਬਾਹਰਾ ਸੰਤੋਖ ਧਾਰੇ ਤੋਂ ਬਿਨਾਂ ਸਬੂਰੀ ਤੋਂ ਬਿਨਾਂ ਕਾਬੇ ਦੀ ਹੱਜ ਕਰਨ ਲਈ ਇਸ ਲਈ ਜਾਣਾ ਦੇ ਤੇਰੇ ਅੰਦਰ ਸੰਤੋਖ ਤਾਂ ਹੈ ਨਹੀਂ ਸ਼ੁਭ ਗੁਣ ਹੁੰਦਾ ਨਾ ਇਹ ਜੇ ਸੰਤੋਖ ਨਹੀਂ ਹੈ ਤਾਂ ਫਿਰ ਤੈਨੂੰ ਉੱਥੇ ਜਾਣ ਦਾ ਕੀ ਫਾਇਦਾ ਮਿਲਣਾ ਕਬੀਰ ਜਾ ਕੇ ਦਿਲ ਸਾਬਤ ਨਹੀਂ ਤਾਂ ਕਹੋ ਕਹਾਂ ਖੁਦਾਏ ਕਬੀਰ ਜੀ ਕਹਿੰਦੇ ਜਿਹਦਾ ਆਪਣਾ ਦਿਲ ਸਾਬਤ ਨਹੀਂ ਹੈ ਭਾਵ ਵਾਹਿਗੁਰੂ ਦੇ ਸਿਮਰਨ ਵਿੱਚ ਜੁੜਿਆ ਨਹੀਂ ਹੈ ਉਹਨਾਂ ਨੂੰ ਭਲਾ ਖੁਦਾ ਦੀ ਪ੍ਰਾਪਤੀ ਕਹਾਂ ਕਿਵੇਂ ਹੋ ਸਕਦੀ ਪ੍ਰਾਪਤੀ ਕਹਿੰਦੇ ਫਿਰ ਕਿਵੇਂ ਹੋਵੇ ਤੁਸੀਂ ਦੱਸੋ ਕਬੀਰ ਅੱਲਾਹ ਕੀ ਕਰ ਬੰਦਗੀ ਜਿਹ ਸਿਮਰਤ ਦੁੱਖ ਜਾਏ ਕਬੀਰ ਜੀ ਕਹਿੰਦੇ ਭਾਈ ਤੂੰ ਅੱਲਾਹ ਦੀ ਬੰਦਗੀ ਕਰਿਆ ਕਰ ਜਿਸ ਦੇ ਸਿਮਰਨ ਕੀਤਿਆਂ ਜਨਮ ਮਰਨ ਦਾ ਜਿਹੜਾ ਸੰਚਿਤ ਕਰਮਾਂ ਦਾ ਦੁੱਖ ਚਲਿਆ ਜਾਣਾ ਤੇਰਾ ਅਤੇ ਦਿਲ ਮਹਿ ਸਾਈਂ ਪ੍ਰਗਟਾ ਬੁਝਿਆ ਬਲੰਤੀ ਨਾਏ ਤੇਰੇ ਦਿਲ ਵਿੱਚ ਸਾਈਂ ਪਰਮਾਤਮਾ ਪ੍ਰਗਟ ਹੋ ਜਾਵੇਗਾ ਅਤੇ ਮਾਇਆ ਦੀ ਤ੍ਰਿਸ਼ਨਾ ਰੂਪੀ ਨਾਏ ਜਿਹੜੀ ਅਗਨੀ ਬਲਦੀ ਹੋਈ ਪ੍ਰਭੂ ਦੇ ਨਾਏ ਨਾਮ ਜਪਣ ਰੂਪ ਜਲ ਪਾਉਣ ਨਾਲ ਬੁੱਝ ਜਾਣੀ ਹੈ ਨਾਮ ਜਪਦੇ ਹੀ ਇਹ ਅੱਗ ਬੁੱਝ ਜਾਣੀ ਮਾਇਆ ਦੇ ਅੰਦਰੋਂ ਹੁਣ ਕੋਈ ਮਾਸਹਾਰੀ ਨਿਰਦਈ ਪੁਰਸ਼ ਮੁਰਗੀ ਦਾ ਗਲ ਵੱਢ ਰਿਹਾ ਸੀ ਉਸ ਰਸਤਿਓਂ ਲੰਘਦਿਆਂ ਹੋਇਆਂ ਜਦ ਕਬੀਰ ਜੀ ਨੇ ਮੁਰਗੀ ਨੂੰ ਤੜਫਦਿਆਂ ਦੇਖਿਆ ਤਾਂ ਉਹ ਮਨੁੱਖ ਨੂੰ ਇਸ ਪ੍ਰਕਾਰ ਸਮਝਾਉਣ ਲੱਗੇ ਕਬੀਰ ਜੋਰੀ ਕੀਏ ਜ਼ੁਲਮ ਹੈ ਕਹਿਤਾ ਨਾਉ ਹਲਾਲ ਕਬੀਰ ਜੀ ਕਹਿੰਦੇ ਜਿਹੜਾ ਆਪਣੇ ਜ਼ੋਰ ਨਾਲ ਕਿਸੇ ਦੇ ਗਲ ਨੂੰ ਵੱਢਣਾ ਇਹ ਬੜਾ ਭਾਰੀ ਜ਼ੁਲਮ ਹੈ ਪਰ ਤੂੰ ਉਸਦਾ ਨਾਮ ਹਲਾਲ ਕਹਿੰਦਾ ਕਿ ਮੈਂ ਹਲਾਲ ਖਾਧਾ ਹੈ ਮੈਂ ਬੱਕਰਾ ਜਾਂ ਮੁਰਗਾ ਹਲਾਲ ਕੀਤਾ ਇਹ ਤੇਰਾ ਕਹਿਣਾ ਠੀਕ ਨਹੀਂ ਹੈ ਕਿਉਂਕਿ ਕੁਰਾਨ ਸ਼ਰੀਫ ਵੀ ਇਸ ਕਥਨ ਕਰਦੇ ਹੈ। ਇਸ ਵਾਸਤੇ ਕੁਰਾਨ ਸ਼ਰੀਫ ਵਿੱਚ ਵੀ ਲਿਖਿਆ ਹੋਇਆ ਜੇ ਕਿਸੇ ਦੀ ਕੋਈ ਅੱਖ ਕੱਢੇ ਤਾਂ ਉਹਨੂੰ ਅੱਖ ਬਦਲੇ ਅੱਖ ਦੇਣੀ ਪੈਂਦੀ ਹੈ, ਜੇ ਕਿਸੇ ਦਾ ਕੋਈ ਹੱਥ ਕੱਟੇ ਉਹਨੂੰ ਹੱਥ ਬਦਲੇ ਹੱਥ ਕਟਾਉਣੇ ਪੈਂਦੇ ਨੇ, ਜੇ ਕੋਈ ਕਿਸੇ ਦੇ ਪੈਰ ਵੱਡੇ ਪੈਰ ਬਦਲੇ ਪੈਰ ਕਟਾਉਣੇ ਪੈਂਦੇ ਨੂੰ, ਜੇ ਕੋਈ ਕਿਸੇ ਦਾ ਸਿਰ ਵੱਡੇ ਸਿਰ ਦੇ ਬਦਲੇ ਸਿਰ ਦੇਣਾ ਪੈਂਦਾ। ਜੰਬੂਰ ਅੰਜੀਲ ਤੌਰੇਤ ਫੁਰਕਾਨ ਚਾਰੇ ਕੂਕੇ ਜ਼ੋਰ ਹਰਾਮ, ਦਫ਼ਤਰ ਲੇਖਾ ਮੰਗੀ ਹੈ ਤਬ ਹੋਏਗੋ ਕੌਣ ਹਵਾਲ। ਜਿਸ ਵੇਲੇ ਧਰਮਰਾਜ ਦੇ ਦਫ਼ਤਰ ਦੇ ਵਿੱਚ ਤੇਰੇ ਪਾਸੋਂ ਲੇਖਾ ਮੰਗਿਆ ਜਾਏਗਾ ਉਸ ਵੇਲੇ ਤੇਰਾ ਕੀ ਹਾਲ ਹੋਵੇਗਾ? ਬਹੁਤ ਬੁਰਾ ਹਾਲ ਹੋਵੇਗਾ, ਕਿਉਂਕਿ ਤੂੰ ਇੰਨਾ ਪਾਪ ਜੋ ਕਰਦਾ, ਜ਼ੋਰ ਜੋ ਕਰਦਾ, ਧੱਕਾ ਕਰ ਰਿਹਾ ਇਹ ਤੂੰ। ਅੱਗੋਂ ਉਹਨੇ ਕਿਹਾ ਆਪ ਜਰਾ ਖਾ ਕੇ ਤਾਂ ਦੇਖੋ ਕੈਸਾ ਆਨੰਦ ਆਉਂਦਾ। ਕਬੀਰ ਜੀ ਫਿਰ ਉਹਨੂੰ ਜਵਾਬ ਦਿੰਦੇ ਨੇ ਕਿ ਦੇਖੋ ਅਸੀਂ ਇਹ ਚੀਜ਼ਾਂ ਨਹੀਂ ਖਾਂਦੇ। ਕਹਿੰਦੇ ਫਿਰ ਤੁਸੀਂ ਕੀ ਖਾਂਦੇ ਹੋ? ਕਬੀਰ ਖੂਬ ਖਾਨਾ ਖਿਚੜੀ ਜਾਮ ਹੈ ਅੰਮ੍ਰਿਤ ਲਾਉਣ। ਕਬੀਰ ਜੀ ਕਹਿੰਦੇ ਖਿਚੜੀ ਦਾ ਖਾਣਾ ਸਭ ਤੋਂ ਚੰਗਾ ਹੈ ਮੇਰੇ ਵਾਸਤੇ, ਮੈਨੂੰ ਤਾਂ ਖਿਚੜੀ ਚੰਗੀ ਲੱਗਦੀ। ਜਾਮ ਹੈ ਕਹਿੰਦੇ ਜਿਸ ਖਿਚੜੀ ਵਿੱਚ ਅੰਮ੍ਰਿਤ ਲਾਉਣ ਘਿਓ ਪਾਇਆ ਹੁੰਦਾ ਅਤੇ ਲੂਣ ਪਾਇਆ ਹੁੰਦਾ, ਮੈਨੂੰ ਤਾਂ ਖਿਚੜੀ ਚੰਗੀ ਹੈ। ਭਗਤੀ ਕਰਨ ਵਾਲਿਆਂ ਨੂੰ ਸਭ ਤੋਂ ਵਧੀਆ, ਜਿਨ੍ਹਾਂ ਨੇ ਤਕੜਾ ਹੀ ਨਿਤਨੇਮ ਕਰਨਾ ਹੁੰਦਾ, ਘੱਟ ਤੋਂ ਘੱਟ 24 ਘੰਟੇ 'ਚ 22 ਘੰਟੇ ਨਿਤਨੇਮ ਹੀ ਜਿਹੜੇ ਉਹ ਖਿਚੜੀ ਜ਼ਿਆਦਾ ਖਾਂਦੇ, ਖਿਚੜੀ ਖਾ ਕੇ ਕੰਮ ਚਲਾਉਂਦੇ ਆਪਣਾ, ਨਹੀਂ ਤਾਂ ਫਿਰ ਰੋਟੀ ਖਾ ਕੇ ਨੀਂਦ ਆਊਗੀ। ਇਸ ਕਰਕੇ ਉਹ ਜਦੋਂ ਬਹੁਤਾ ਨਿਤਨੇਮ ਸ਼ੁਰੂ ਕਰਦੇ ਆ ਤਾਂ ਖਿਚੜੀ ਖਾਣੀ ਆਰੰਭ ਕਰ ਦਿੰਦੇ ਨੇ, ਜਾਂ ਰੋਟੀ ਨੂੰ ਫਿਰ ਇਸ ਢੰਗ ਨਾਲ ਖਾਣਾ, ਦੁਪਹਿਰੇ ਖਾ ਲੈਣਾ ਇੱਕ ਅੱਧੀ ਰੋਟੀ, ਰਾਤ ਦੀ ਰੋਟੀ ਬੰਦ, ਰਾਤ ਨੂੰ ਸਿਰਫ ਖਿਚੜੀ ਖਾਂਦੇ ਨੇ। ਤਾਂ ਇਸ ਕਰਕੇ ਅਸੀਂ ਤਾਂ ਬਈ ਉਹੀ ਖਿਚੜੀ ਉਹ ਸਾਨੂੰ ਸਵਾਦ ਲੱਗਦੀ ਹੈ। ਹੁਣ ਤੂੰ ਮੀਟ ਖਾਏਗਾ ਇਹਨਾਂ ਰੱਜ ਕੇ 10-12 ਰੋਟੀਆਂ ਖਾਏਗਾ, ਇਹ ਕੁੱਕਰ ਭਰ ਕੇ ਕੋਈ ਖਾ ਜਾਣਾ, ਫਿਰ ਆ ਕੇ ਕਹੇਗਾ ਜੀ ਅੰਮ੍ਰਿਤ ਵੇਲੇ ਉੱਠਿਆ ਹੀ ਨਹੀਂ ਗਿਆ ਅੱਜ। ਫਿਰ ਅੰਮ੍ਰਿਤ ਵੇਲਾ ਹੁਣ ਕਿੱਥੋਂ ਆਉਣਾ? ਅੰਮ੍ਰਿਤ ਤਾਂ ਤੂੰ ਖਾਧਾ ਨਹੀਂ, ਅੰਮ੍ਰਿਤ ਵਰਗਾ ਤਾਂ ਘਿਓ ਸੀ, ਅੰਮ੍ਰਿਤ ਵਰਗੀ ਖਿਚੜੀ, ਅੰਮ੍ਰਿਤ ਵਰਗਾ ਦੁੱਧ ਛੱਡ ਕੇ ਜਦੋਂ ਪੁੱਠੀਆਂ ਚੀਜ਼ਾਂ ਖਾਣੀਆਂ ਤਾਂ ਸਵੇਰੇ ਤੈਨੂੰ ਹੁਣ ਅੰਮ੍ਰਿਤ ਵੇਲੇ ਉੱਠ ਕੇ ਕਰਨਾ ਵੀ ਕੀ ਤੂੰ? ਕਿਉਂਕਿ ਜਦੋਂ ਤੱਕ ਹਜ਼ਮ ਨਹੀਂ ਹੁੰਦਾ ਅੰਦਰ ਉਦੋਂ ਤੱਕ ਅੱਖਾਂ ਮਿਚੀਆਂ ਹੀ ਰਹਿਣੀਆਂ, ਜਦੋਂ ਅੰਦਰ ਚੀਜ਼ ਹਜ਼ਮ ਹੋ ਜਾਵੇ ਆਪਣੇ ਆਪ ਹੀ ਅੱਖਾਂ ਖੁੱਲ ਜਾਂਦੀਆਂ, ਉਦੋਂ ਤੱਕ ਫਿਰ ਅੰਦਰ ਜਿਹੜਾ ਸਿਸਟਮ ਚੱਲਦਾ ਰਹਿੰਦਾ ਉਹਦੇ 'ਤੇ ਲੋਡ ਪੈਂਦਾ ਰਹਿੰਦਾ। ਤਾਂ ਇਸ ਤਰ੍ਹਾਂ ਤੂੰ ਹੁਣ ਅੰਮ੍ਰਿਤ ਵੇਲੇ ਉੱਠ ਕੇ ਕਹਿੰਦੇ ਕਰਨਾ ਵੀ ਕੀ ਹੈ? ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕੌਣ। ਰੋਟੀ ਦੇ ਨਾਲ ਜਿਹੜਾ ਹੇਰਾ ਖਾਣਾ ਮਾਸ ਖਾਣ ਵਾਸਤੇ, ਸਾਡੇ 'ਚੋਂ ਕੌਣ ਹੈ ਜੇ ਆਪਣੇ ਗਲ ਨੂੰ ਕਟਾਵੇਗਾ? ਭਾਵ ਮਾਸ ਦੇ ਬਦਲੇ ਅਸੀਂ ਆਪਣੇ ਗਲੇ ਨੂੰ ਕਟਾਉਣ ਲਈ ਤਿਆਰ ਨਹੀਂ ਹਾਂ। ਆਮ ਜਿਵੇਂ ਕਿਹਾ ਕਹਿੰਦੇ ਉਨ ਬਿਸਮਿਲ ਉਨ ਝਟਕਾ ਕੀ ਆ, ਦਇਆ ਦਹੂੰ ਅਤੇ ਭਾਗੀ। ਇੱਕ ਨੇ ਤਾਂ ਕਹਿਤਾ ਬਿਸਮਿਲ ਕਹਿ ਕੇ ਬੱਕਰਾ ਮਾਰ ਦਿੱਤਾ, ਉਹਨੇ ਕਹਿੰਦੇ ਹਲਾਲ ਕਰ ਲਿਆ। ਇੱਕ ਨੇ ਝਟਕਾ ਕਰ ਦਿੱਤਾ, ਇੱਕੋ ਵਾਰ ਦੇ 'ਚ ਗਰਦਨ ਲਾਹ ਦਿੱਤੀ। ਪਰ ਦਇਆ ਤਾਂ ਦੋਨਾਂ ਵਿੱਚ ਹੀ ਨਹੀਂ, ਦੋਨੋਂ ਨਿਰਦਈ ਪੁਰਸ਼ ਨੇ, ਇਹ ਦੋਨੋਂ ਹੀ ਨਿਰਦਈ ਗਿਣੇ ਗਏ ਨੇ। ਕਹਿਤ ਕਬੀਰ ਸੁਣੋ ਰੇ ਸੰਤੋ ਆਗ ਦੋ ਘਰ ਲਾਗੀ, ਮਾਰਿਆ ਤਾਂ ਦੋਵਾਂ ਨਹੀਂ ਹੈ। ਤੋ ਇਸ ਪ੍ਰਕਾਰ ਇਹਦਾ ਕਹਿਣਾ ਕੀ ਵੀ ਮੈਂ ਕੱਟ ਲਿਆ, ਦੂਜਾ ਕਹਿੰਦਾ ਮੈਂ ਤੋੜ ਲਿਆ, ਗਰਦਨ ਤਾਂ ਦੋਵਾਂ ਨੇ ਲਾਹ ਦਿੱਤੀ ਹੈ। ਹੁਣ ਤਾਂ ਬੱਕਰਾ ਪੁੱਛਦਾ ਜਾਂ ਮੁਰਗਾ ਵੀ ਤੁਸੀਂ ਦੱਸੋ ਦੋਵੇਂ ਧਾਰਮਿਕ ਹੋ, ਮਾਰ ਤਾਂ ਤੁਸੀਂ ਸਾਨੂੰ ਦਿੱਤਾ, ਕਿਉਂਕਿ ਤੁਸੀਂ ਕਹਿੰਦੇ ਮੈਂ ਝਟਕਾ ਕੇ ਖਾਧਾ, ਤੁਸੀਂ ਕਹਿੰਦੇ ਮੈਂ ਹਲਾਲ ਖਾਧਾ, ਸਾਡੀ ਤਾਂ ਜਾਨ ਗਈ ਨਾ, ਤੁਹਾਡਾ ਤਾਂ ਇਹ ਧਰਮ ਦਾ ਹੀ ਰੌਲਾ ਰਹਿ ਗਿਆ, ਝਟਕਾ ਹੈ ਦੂਜਾ ਹਲਾਲ ਹੈ, ਫੇਰਾ ਰੋਟੀ ਕਾਰਨ ਗਲਾ ਕਟਾਵੇ ਕੌਣ। ਕਬੀਰ ਗੁਰ ਲਾਗਾ ਤਬ ਜਾਨੀ ਹੈ ਮਿਟੈ ਮੋਹ ਤਨ ਤਾਪ। ਕਬੀਰ ਜੀ ਕਹਿੰਦੇ ਨੇ ਗੁਰਾਂ ਦਾ ਉਪਦੇਸ਼ ਸਿੱਖ ਦੇ ਅੰਦਰ ਅੰਤਹਿ ਕਰਨ ਦੇ ਵਿੱਚ ਲੱਗਿਆ ਹੋਇਆ ਤਾਂ ਜਾਣੀਏ, ਜਾਂ ਸਿੱਖ ਦੇ ਮਨ 'ਚੋਂ ਸਰੀਰ ਦਾ ਮੋਹ ਅਤੇ ਤਿੰਨੇ ਤਾਪ ਜਿਹੜੇ ਹੁੰਦੇ ਨੇ ਆਧੀ ਵਿਆਧੀ ਉਪਾਧੀ ਮਿਟ ਜਾਣ। ਹਰਖ ਸੋਗ ਦਾਜੈ ਨਹੀਂ ਤਬ ਹਰ ਆਪ ਹੈ ਆਪ। ਪਦਾਰਥਾਂ ਦੀ ਪ੍ਰਾਪਤੀ ਦੇ ਹਰਖ ਵਿੱਚ ਅਤੇ ਪਦਾਰਥਾਂ ਦੀ ਨਿਵਿਰਤੀ ਦੇ ਸੋਗ ਵਿੱਚ ਦਾਜੈ ਨਹੀਂ, ਸੜਨਾ ਨਾ ਕਰੇ ਤਾਂ ਇਹ ਜੀਵ ਆਪੇ ਆਪ ਫਿਰ ਹਰੀ ਦਾ ਰੂਪ ਹੈ। ਕਿਉਂਕਿ ਅਸੀਂ ਤਾਂ ਦਿਨ ਰਾਤ ਇਸੇ ਤਰ੍ਹਾਂ ਹੀ ਸੜਦੇ ਹਾਂ ਨਾ, ਹੁਣ ਮੇਰੇ ਪਦਾਰਥ ਚਲੇ ਗਏ ਫਿਰ ਅੰਦਰੋਂ ਸੜਦਾ, ਫਿਰ ਆ ਗਏ ਤਾਂ ਵੀ ਇੱਕ ਪ੍ਰਕਾਰ ਨਾਲ ਅੰਦਰੋਂ ਸੜਦਾ, ਉੱਧਰ ਹੀ ਚਿੱਤ ਜੁੜਿਆ ਹੋਇਆ। ਅਤੇ ਕਿਸੇ ਪ੍ਰੇਮੀ ਨੇ ਆ ਕੇ ਕਿਹਾ ਕਿ ਜੋ ਪ੍ਰਭੂ ਦਾ ਨਾਮ ਜਪਦੇ ਤਾਂ ਬਹੁਤ ਨੇ ਪਰ ਮੋਖ ਨਹੀਂ ਹੁੰਦੀ, ਕਿਸੇ ਨੂੰ ਕਲਿਆਣ ਨਹੀਂ ਮਿਲਦੀ। ਕਬੀਰ ਰਾਮ ਕਹਿਣ ਮਹਿ ਭੇਦ ਹੈ ਤਾਮ ਹੈ ਏਕ ਵਿਚਾਰ, ਸੋਈ ਰਾਮ ਸਭੈ ਕਹ ਹੈ ਸੋਈ ਕੌਤਕਹਾਰ। ਤੋ ਕਹਿੰਦੇ ਨੇ ਕਬੀਰ ਰਾਮੈ ਰਾਮ ਕਹੋ, ਕਹਿਬੇ ਮਾਹੇ ਵਿਵੇਕ, ਏਕ ਅਨੇਕ ਹੈ ਮਿਲ ਗਿਆ ਏਕ ਸਮਾਨਾ ਏਕ। ਇਹ ਦੋ ਸਲੋਕ ਨੇ, ਇਹਨਾਂ ਦੋਨਾਂ ਸਲੋਕਾਂ ਵਿੱਚ ਹੁਣ ਇਸ ਢੰਗ ਨਾਲ ਅੰਤਰੀ ਭਾਵ ਨੂੰ ਕੱਢ ਕੇ ਸੁਣਾਉਂਦੇ ਨੇ ਕਿ ਇਹ ਤਾਂ ਠੀਕ ਹੈ, ਤੁਸੀਂ ਸਾਰੇ ਰਾਮ ਹੀ ਰਾਮ ਕਹਿੰਦੇ ਹੋ। ਕਬੀਰ ਰਾਮੇ ਰਾਮ ਕਹੁ ਕਹਿਬੇ ਮਾਹੇ ਵਿਵੇਕ, ਕਹਿੰਦੇ ਤਾਂ ਉਹ, ਪਰ ਕਹਿਣ ਵਿੱਚ ਜਿਹੜਾ ਬਹੁਤ ਵਿਚਾਰ ਹੈ ਇਸ ਗੱਲ ਵਿੱਚ। ਇੱਕ ਰਾਸਧਾਰੀਆਂ ਦਾ ਰਾਮ ਨਾਮ ਅਨੇਕਾਂ ਪਦਾਰਥਾਂ 'ਚ ਮਿਲ ਰਿਹਾ ਹੈ, ਕਿਉਂਕਿ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਉਹ ਝੱਟ ਹੀ ਰਾਮ ਦੀ ਸਹੁੰ ਚੁੱਕ ਲੈਂਦੇ ਨੇ, ਕਿਉਂਕਿ ਉਹ ਰਾਮ ਦੀ ਸਹੁੰ ਚੁੱਕਣ ਵਿੱਚ ਝਿਜਕਦੇ ਨਹੀਂ। ਪਰ ਇੱਕ ਸੰਤਾਂ ਵਾਲਾ ਰਾਮ ਨਾਮ, ਇੱਕ ਅਦੁੱਤੀ ਬ੍ਰਹਮ ਜੋ ਸਮਾਨਾ ਸਮਾਇਆ ਹੋਇਆ ਅਭੇਦ ਕਰਨ ਵਾਲਾ ਹੈ। ਕਬੀਰ ਜੀ ਕਥਨ ਕਰਦੇ ਨੇ ਕਿ ਜਿਹੜਾ ਪਹਿਲਾਂ ਕਿਹਾ ਹੋਇਆ ਕਾਰਨ ਕਰਕੇ ਰਾਮ ਰਾਮ ਕਹਿਣ ਵਿੱਚ ਬਹੁਤ ਸਾਰਾ ਭੇਦ ਹੈ, ਉਸ ਵਿੱਚ ਇੱਕ ਵਿਚਾਰ ਹੈ। ਤਾਂ ਮੈਂ ਏਕ ਵਿਚਾਰ, ਕਬੀਰ ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਏਕ ਵਿਚਾਰ। ਸੋਈ ਰਾਮ ਸਦਾ ਕਹੈ ਸੋਈ ਕੌਤਕ ਹਾਰ, ਕਿ ਉਸੀ ਰਾਮ ਨਾਮ ਨੂੰ ਸਹਿਤ ਭੈ ਦੇ ਮਹਾਤਮਾ ਕਥਨ ਕਰਦੇ ਨੇ, ਉਸੇ ਹੀ ਰਾਮ ਨਾਮ ਨੂੰ ਕੌਤਕ ਹਾਰ ਤਮਾਸ਼ਾ ਕਰਨ ਵਾਲੇ ਰਾਸਧਾਰੀਏ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਆਖਦੇ ਨੇ। ਹੁਣ ਕਿਸੇ ਪੁਰਸ਼ ਨੂੰ ਸੇਵਾ ਤੋਂ ਹੀਣ ਦੇਖ ਕੇ ਉਪਦੇਸ਼ ਦਿੰਦਿਆਂ ਕਹਿੰਦੇ ਨੇ, ਕਬੀਰ ਜਾ ਘਰ ਸਾਧਨਾ ਸੇਵੀਆ ਹੈ ਹਰ ਕੀ ਸੇਵਾ ਨਾਹੀ। ਕਬੀਰ ਜੀ ਕਹਿੰਦੇ ਜਿਸ ਦੇ ਘਰ ਵਿੱਚ ਸੰਤਾਂ ਦੀ ਸੇਵਾ ਨਹੀਂ ਹੈ ਅਤੇ ਹਰੀ ਦੀ ਵੀ ਸੇਵਾ ਨਹੀਂ ਹੈ, ਦੋ ਅੱਡ ਅੱਡ ਕਰਕੇ ਚੀਜ਼ਾਂ ਦਿਖਾਈਆਂ ਨੇ, ਸੰਤਾਂ ਦੀ ਸੇਵਾ ਅਤੇ ਹਰੀ ਦੀ ਸੇਵਾ, ਹੈ ਤਾਂ ਹਰੀ ਦੀ ਸੇਵਾ ਹੀ, ਪਰਮੇਸ਼ੁਰ ਦੀ ਸੇਵਾ, ਮਹਾਤਮਾ ਦੀ ਸੇਵਾ, ਸੰਗਤਾਂ ਦੀ ਸੇਵਾ, ਭਾਵ ਜਿਸ ਘਰ ਵਿੱਚ ਆਏ ਸੰਤਾਂ ਦਾ ਆਦਰ ਹੈ ਅਤੇ ਪ੍ਰਭੂ ਦਾ ਸਿਮਰਨ ਨਹੀਂ ਹੈ। ਆਦਰ ਅਤੇ ਸਿਮਰਨ, ਸੰਤਾਂ ਦਾ ਆਦਰ ਨਹੀਂ ਕਰਨਾ ਅਤੇ ਪਰਮੇਸ਼ੁਰ ਦਾ ਸਿਮਰਨ ਨਹੀਂ ਕਰਨਾ, ਦੋਵੇਂ ਕੰਮ ਨਹੀਂ ਕਰਨੇ। ਅਤੇ ਘਰ ਮਰਹਟ ਸਾਰਖੇ ਭੂਤ ਬਸੈ ਤਿਨਵਾਹ, ਕਹਿੰਦੇ ਉਹ ਘਰ ਜਿਹੜੇ ਮਰਹਟ ਮਰਨ ਵਾਲੇ ਸਥਾਨ ਭਾਵ ਮਸਾਣ ਭੂਮਿਕਾ ਦੇ ਸਾਰਖੇ, ਸਾਰਖੇ ਤੋਂ ਭਾਵ ਸਮਾਨ ਨੇ, ਉਹ ਘਰ ਮਸਾਣ ਭੂਮਿਕਾ ਹੈ ਜਿੱਥੇ ਮਹਾਤਮਾ ਦਾ ਸਤਿਕਾਰ ਨਹੀਂ, ਜਿੱਥੇ ਗੁਰਸਿੱਖਾਂ ਦਾ ਸਤਿਕਾਰ ਨਹੀਂ ਹੈ, ਸੰਗਤ ਦਾ ਸਤਿਕਾਰ ਨਹੀਂ ਕਰਦੇ। ਉਹਨਾਂ ਘਰਾਂ ਵਿੱਚ ਜੋ ਜੀਵ ਜੰਤ ਵੱਸਦੇ ਨੇ ਉਹ ਭੂਤਨਿਆਂ ਵਰਗੇ ਨੇ। ਕਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿੰਨਾਂ ਦਾ ਸਿੱਕਦਾਰ। ਕਬੀਰ ਜਾ ਘਰ ਸਾਧਨਾ ਸੇਵੀਆ ਹੈ ਹਰ ਕੀ ਸੇਵਾ ਨਾਹ। ਹੁਣ ਅੰਤਰੀ ਭਾਵ 'ਚ ਕਹਿੰਦੇ, ਕਬੀਰ ਜੀ ਕਹਿੰਦੇ ਨੇ ਕਿ ਜਿਸ ਸਰੀਰ ਘਰ ਵਿੱਚ ਸ੍ਰੇਸ਼ਟ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਲੇ ਸ਼ੁਭ ਗੁਣਾਂ ਦੀ ਸੇਵਾ ਨਹੀਂ ਹੈ, ਭਾਵ ਸ਼ੁਭ ਗੁਣਾਂ ਨੂੰ ਧਾਰਨ ਨਹੀਂ ਹੈ ਅਤੇ ਹਰੀ ਸਰੂਪ ਗੁਰਾਂ ਦੀ ਸੇਵਾ ਨਹੀਂ ਹੈ, ਤੇ ਘਰ ਮਰਹਟ ਸਾਰਖੇ ਭੂਤ ਬਸੈ ਤਿੰਨ ਮਾਹੇ, ਉਹ ਸਰੀਰ ਘਰ ਜਿਹੜੇ ਨੇ ਉਹ ਮਸਾਣ ਭੂਮਿਕਾ ਵਰਗੇ ਨੇ ਅਤੇ ਕਾਮ ਕ੍ਰੋਧ ਆਦਿਕਾਂ ਰੂਪੀ ਭੂਤ ਉਹਨਾਂ ਦੇ ਸਰੀਰ 'ਚ ਵੱਸਦੇ ਨੇ। ਇਸ ਪ੍ਰਕਾਰ ਉਹਨਾਂ ਸਰੀਰਾਂ ਦੇ ਵਿੱਚ ਕਾਮ ਕ੍ਰੋਧ ਆਦਿਕ ਜਿਹੜੇ ਵੱਸਦੇ ਹਨ, ਤਾਂ ਤੇ ਉਹ ਲੋਕ ਜਿਹੜੇ ਨੇ ਇਹ ਸਮਝ ਲੈਣ ਕਿ ਅਸੀਂ ਕੀ ਕਰਨਾ, ਹੁਣ ਭੂਤਨੇ ਬਣਨਾ ਜਾਂ ਮਸਾਣ ਭੂਮਿਕਾ ਬਣਾਉਣਾ ਘਰ ਨੂੰ, ਜਾਂ ਫਿਰ ਅਸੀਂ ਪਰਮੇਸ਼ੁਰ ਦਾ ਨਾਮ ਜਪ ਕੇ ਪਰਮੇਸ਼ੁਰ ਵਾਲੇ ਬਣ ਜਾਣਾ, ਗੁਰੂ ਵਾਲੇ ਬਣ ਜਾਣਾ, ਨਾਮ ਜਪ ਕੇ ਅਸੀਂ ਤੋ ਸੰਸਾਰ ਵਿੱਚ ਵੀ, ਇਸ ਲੋਕ ਵਿੱਚ ਵੀ ਸੁਖੀ ਹੋਣਾ ਅਤੇ ਪਰਲੋਕ ਦੇ ਵਿੱਚ ਵੀ ਸੁਖੀ ਹੋਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।